पतियार क्या कीजै, बचनी तोर मोर मन माने, जन को पूरन दीजै। खाऊं बल बल जाऊं रामैया कारने, कारण कवन अबोल, बहुत जन्म बिछरे थे माधो, एह जन्म तुम्हारे लेखे, कहर दास आस लग जीवो, चिर पयो दर्शन देखे, बहुते फेर पाए किरपन को, अब किछ कृपा की जय। हो दयाल दर्शन देहो अपना, ऐसी बख्श करी जय। हो दयाल दर्शन देहो अपना, ऐसी बख्श करी जय। ना हों जति सती नहीं पड़या, नहीं पड़या, मूर्ख मुगदा जन्म पया, परणवत नानक तिन की शरणा, जिन तू नाही विसरया। परणवत नानक तिन की शरणा, जिन तू नाही विसरया। परम सम्मान योग परमेश्वर जी दा खिरदा स्वरूप शब्द गुरु सतगुरु गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरु सवारे सतसंगी जनों, अज आप जी हफ्तावारी जो विशेष दीवान सजदे ने, इन्हां दीवानां विच सतगुरु दे चरण परसन वास्ते अपने घरां तों चल के आए हो, धन गुरु ग्रंथ साहिब जी कृपा करन अपने दर ते जे प्रेर के लै आए ने, ते इस हिरदे नूं इस मन नूं टिका बख्शन, ते टिके हुए मन दे विच मेरे सतगुरु की बख्शिश टिक जाए। गुरु के बचना नूं आपां शरदा भावना नाल सरवण कर सकीए और जीवन विच कमा सकीए, जिवें गुरमुखां ने सतगुरु की बाणी विचों कुछ बचन सानू सरवण कराए ने, ਕਿ ਨਾਮ ਜਪਣ ਤੋਂ ਬਿਨਾਂ ਪਾਰ ਉਤਾਰਾ ਨਹੀਂ। ਅਸਲ ਵਿੱਚ ਇੱਕ ਪਾਸੇ ਜੀਵ ਹੈ, ਦੂਸਰੇ ਪਾਸੇ ਪ੍ਰੀਤਮ ਦਾ ਦੇਸ਼ ਹੈ। ਮਾਨੋ ਕਿ ਇਸ ਜੀਵ ਦੇ ਕੋਲ ਕੋਈ ਐਸਾ ਸਾਧਨ ਨਹੀਂ ਕਿ ਪਰਮੇਸ਼ਵਰ ਅਤੇ ਇਹਦੇ ਦਰਮਿਆਨ ਜਿਹੜਾ ਇੱਕ ਮਾਨੋ ਵਿਕਾਰਾਂ ਦਾ ਦਰਿਆ ਪਿਆ ਵਗਦਾ, ਜਿਸ ਨੂੰ ਆਪਾਂ ਸ਼ਬਦਾਵਲੀ ਵਿੱਚ ਭਵਜਲ ਵੀ ਕਹਿ ਦਿੰਦੇ ਹਾਂ, ਗੁਰਮਤਿ ਸ਼ਬਦਾਵਲੀ ਵਿੱਚ ਜਿਸ ਨੂੰ ਭੈ ਸਾਗਰ ਵੀ ਕਹਿ ਦਿੰਦੇ ਹਾਂ, ਇਸ ਨੂੰ ਸੰਸਾਰ ਸਮੁੰਦਰ ਵੀ ਕਹਿੰਦੇ ਹਾਂ, ਜੀਵ ਕੋਲ ਕੋਈ ਸਮਰੱਥਾ ਨਹੀਂ ਕਿ ਇਸ ਭਵਜਲ ਨੂੰ ਤਰ ਕੇ ਉਸ ਪਿਆਰੇ ਵਾਹਿਗੁਰੂ ਦੇ ਚਰਨਾਂ ਵਿੱਚ ਪਹੁੰਚ ਸਕੇ। ਅਤੇ ਇੱਕੋ ਹੀ ਕਾਰਨ ਹੈ ਪਿਆਰਿਓ, ਇਹਨੂੰ ਧਰਨ ਦਾ ਇੱਕੋ ਹੀ ਸਾਧਨ ਹੈ, ਇੱਕ ਤਾਂ ਗੁਰੂ ਕੇ ਚਰਨਾਂ ਵਿੱਚ ਕਰੇ ਅਰਦਾਸ, ਅਤੇ ਫਿਰ ਸਤਿਗੁਰੂ ਆਪਣੇ ਨਾਮ ਨੂੰ ਹੀ ਬੋਹਿਤ ਬਣਾ ਦਿੰਦੇ ਨੇ, ਸਤਿਗੁਰੂ ਆਪਣੇ ਨਾਮ ਨੂੰ ਹੀ ਤੁਲਹਾ ਬਣਾ ਦਿੰਦੇ ਨੇ, ਸਤਿਗੁਰੂ ਆਪਣੇ ਨਾਮ ਨੂੰ ਹੀ ਬੇੜੀ ਬਣਾ ਦਿੰਦੇ ਨੇ, ਸਤਿਗੁਰੂ ਆਪਣੇ ਨਾਮ ਨੂੰ ਹੀ ਪੁਲ ਬਣਾ ਕੇ ਇਸ ਵਿਛੜੇ ਹੋਏ ਜੀਵ ਨੂੰ ਆਪਣੇ ਤੱਕ ਮਿਲਾ ਲੈਂਦੇ ਨੇ। ਆਓ, ਸਤਿਗੁਰੂ ਜਿਤਨੀ ਕੁ ਸੂਝ ਬਖਸ਼ਣਗੇ, ਆਪਾਂ ਹਜ਼ੂਰ ਦੇ ਬਚਨਾਂ ਦੀ ਵਿਚਾਰ ਕਰਨੀ ਕਿ ਉਸ ਪਰਮੇਸ਼ਵਰ ਤੋਂ ਵਿਛੜੇ ਹੋਏ ਜੀਵ ਦੇ ਅੰਦਰ ਟਿਕਾ ਨਹੀਂ। ਟਿਕਾ ਤਾਂ ਹੀ ਆਵੇਗਾ ਜੇ ਸਤਿਗੁਰੂ ਨੂੰ ਮਿਲਾਂਗੇ, ਜਿਸ ਤੋਂ ਵਿਛੜ ਕੇ ਆਏ ਹਾਂ ਉਹਦੇ ਚਰਨਾਂ ਵਿੱਚ ਟਿਕਾਂਗੇ। ਸਤਿਗੁਰੂ ਮਿਹਰ ਕਰੇ, ਆਪ ਹੀ ਇਹਨਾਂ ਬਚਨਾਂ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਕਰਾ ਲੈਣੀ। ਸਾਡੀ ਅਲਪ ਮਾਤੇ ਆਪ ਸਮਰੱਥ ਹੋ, ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਗੁਰਬਾਣੀ ਦੇ ਅੰਦਰ ਹਜ਼ੂਰ ਨੇ ਇਸ ਵਿਛੜੇ ਹੋਏ ਜੀਵ ਨੂੰ ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨ ਹੋਣ ਵਾਸਤੇ ਕੇਵਲ ਪ੍ਰੇਰਨਾ ਨਹੀਂ ਦਿੱਤੀ, ਸਤਿਗੁਰੂ ਨੇ ਕਿਰਪਾ ਕਰਕੇ ਰਸਤੇ ਵੀ ਦਿਖਾਏ ਨੇ। ਅਤੇ ਨਾਲ ਜੇ ਫਿਰ ਪੁੱਛਿਆ, ਮਹਾਰਾਜ ਇਸ ਜੀਵ ਦੇ ਅੰਦਰ ਦੇ ਦੁੱਖ ਦਾ ਕਾਰਨ ਕੀ, ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਨੇ ਜਿੱਧਰ ਵੀ ਆਪਾਂ ਝਾਤੀ ਮਾਰਨੇ ਹਾਂ ਕੋਈ ਵਿਰਲਾ ਹੀ ਐਸਾ ਜਿਹਦਾ ਅੰਦਰ ਸੁੱਖ ਨਾਲ ਭਰਪੂਰ ਹੋਵੇਗਾ, ਨਹੀਂ ਤਾਂ ਕੇਵਲ ਚਿਹਰਿਆਂ 'ਤੇ ਮੁਸਕਰਾਹਟ ਨਜ਼ਰ ਆਵੇਗੀ, ਫੇਸ ਉੱਪਰੋਂ ਸਾਨੂੰ ਖੁਸ਼ ਪ੍ਰਤੀਤ ਹੁੰਦੇ ਦਿਸਣਗੇ, ਪਰ ਅੰਦਰ ਹਰ ਇੱਕ ਦੇ ਜਿਹੜੀ ਉਹ ਅੱਗ ਬਲਦੀ ਹੋਵੇਗੀ, ਅੰਦਰ ਦੁੱਖ ਦੀ ਅੱਗ ਹੈ। ਬਾਬਾ ਫਰੀਦ ਸਾਹਿਬ ਨੇ ਇਹੀ ਬਚਨ ਅੰਮ੍ਰਿਤਮਈ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਮੈਂ ਸੋਚਦਾ ਸਾਂ ਇਕੱਲਾ ਮੇਰੇ ਕੋਲ ਦੁੱਖ ਹੈ, ਪਰ ਕਹਿੰਦੇ ਨੇ ਅੱਜ ਤਾਂ ਸਮਝ ਪੈ ਗਈ ਜਦੋਂ ਮੈਂ ਆਪਣੇ ਜੀਵਨ ਨੂੰ ਉੱਚਿਆਂ ਚੱਕ ਕੇ ਤੱਕਿਆ ਅਤੇ ਕੋਈ ਵੀ ਮਨੁੱਖ ਐਸਾ ਨਹੀਂ ਜਿਹੜਾ ਦੁੱਖ ਤੋਂ ਬਚਿਆ ਹੋਵੇ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਪਰ ਕਦੋਂ ਸਮਝ ਪਈ ਜਦੋਂ ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਆ ਅੱਗ। ਹਰ ਇੱਕ ਦੇ ਘਰ ਵਿੱਚ ਦੁੱਖ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਜਦੋਂ ਅਸੀਂ ਪੜ੍ਹਦੇ ਹਾਂ ਨਾ ਹਜ਼ੂਰ ਦੇ ਬਚਨ, ਬਾਲੀ ਰੋਵੈ ਨਾਹੀਂ ਪਤਾਰ, ਅਤੇ ਸਾਹਿਬ ਕਹਿੰਦੇ ਨੇ ਨਾਨਕ ਦੁਖੀਆ ਸਭ ਸੰਸਾਰ, ਹਰ ਇੱਕ ਮਨੁੱਖ ਦੁਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਓ ਅੰਦਰ ਦੇ ਦੁੱਖ ਦਾ ਕਾਰਨ ਕੀ ਹੈ, ਕਿਉਂ ਮਨ ਭਟਕਦਾ ਹੈ, ਕਿਉਂ ਇਹਨੂੰ ਸੁੱਖ ਨਹੀਂ ਮਿਲਦਾ ਪਿਆ, ਸਾਡੇ ਅੰਦਰ ਕਿਉਂ ਮੈਲ ਭਰੀ ਗਈ। ਹੁਣੇ ਆ ਸੱਜਣਾ ਨੇ ਕੁਝ ਪ੍ਰਮਾਣ ਵੀ ਦਿੱਤੇ ਨੇ ਬਾਣੀ ਵਿੱਚੋਂ, ਖੈਰ ਮੈਂ ਆਪਣੇ ਵਿਸ਼ੇ 'ਤੇ ਤੁਰਾਂ, ਕੀ ਕਾਰਨ ਹੈ ਕਿ ਅੰਦਰ ਕਿਉਂ ਦੁਖੀ ਹੈ, ਕਿਉਂ ਅੰਦਰ ਭਟਕਦਾ ਹੈ, ਕਿਉਂ ਅੰਦਰ ਜਿਹੜਾ ਉਹ ਕਲੇਸ਼ ਵਿੱਚ ਪਿਆ ਹੋਇਆ। ਅਤੇ ਸਤਿਗੁਰੂ ਨੇ ਅੰਮ੍ਰਿਤਮਈ ਬਾਣੀ ਵਿੱਚ ਕੁਝ ਪ੍ਰਮਾਣ ਦੇ ਕੇ ਇਸ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਮਨਾ ਤੇਰੇ ਅੰਦਰ ਦੇ ਦੁੱਖ ਦਾ ਸਭ ਤੋਂ ਵੱਡਾ ਕਾਰਨ ਇਹ ਵੇ, ਕਿਉਂਕਿ ਤੂੰ ਆਪਣੇ ਪ੍ਰੀਤਮ ਤੋਂ ਵਿਛੜਿਆ ਹੋਇਆ, ਜਿੰਨੀ ਦੇਰ ਤੱਕ ਉਹਨੂੰ ਮਿਲਦਾ ਨਹੀਂ, ਮਿਲਾਪ ਤੋਂ ਬਿਨਾਂ ਤੇਰੇ ਜੀਵਨ ਅੰਦਰ ਆਨੰਦ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਨਾ ਸਲੋਕ ਵਾਰਾਂ ਅਤੇ ਵਧੀਕ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਨਿਰੰਕਾਰੀ ਬਾਬਾ ਜੀ ਦਾ ਪਾਵਨ ਪਵਿੱਤਰ ਬਚਨ, ਸਾਹਿਬ ਕਹਿੰਦੇ ਨੇ ਮੈਂ ਕੀ ਤੱਕਿਆ ਇੱਕ ਸਰੋਵਰ ਪਾਣੀ ਨਾਲ ਨਕਾਨਕ ਭਰਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਪਾਣੀ ਸਰੋਵਰ ਦਾ ਪਾਣੀ ਅੱਤ ਦਾ ਨਿਰਮਲ ਏ ਤੇ ਜਦੋਂ ਇਸ ਪਾਣੀ ਵੱਲ ਝਾਤੀ ਮਾਰਨੇ ਆ ਨਾ ਤੇ ਮਨੁੱਖ ਦਾ ਚਿਹਰਾ ਮਨੁੱਖ ਦਾ ਪ੍ਰਤੀਬਿੰਬ ਇਹਦਾ ਪਰਛਾਵਾਂ ਪਾਣੀ ਵਿੱਚੋਂ ਸਾਫ ਨਜ਼ਰ ਆਉਂਦਾ ਹੈ ਤੇ ਸਾਹਿਬ ਕਹਿੰਦੇ ਨੇ ਕੇਵਲ ਪਾਣੀ ਨਿਰਮਲ ਨਹੀਂ ਇਸ ਪਾਣੀ ਦੇ ਅੰਦਰ ਕਮਲ ਦੇ ਫੁੱਲ ਵੀ ਪੈਦਾ ਹੋਏ ਨੇ ਜਦੋਂ ਸੂਰਜ ਦੀ ਟਿੱਕੀ ਨਿਕਲਦੀ ਹੈ ਤੇ ਕਮਲ ਦੇ ਫੁੱਲ ਖਿੜਦੇ ਨੇ ਤੇ ਇੰਜ ਲੱਗਦਾ ਜਿਵੇਂ ਮਾਨੋ ਇਸ ਸਰੋਵਰ ਦੇ ਨਿਰਮਲ ਪਾਣੀ ਦੀ ਖਿੱਕ ਉੱਪਰ ਇਹਦੀ ਤਹਿ ਦੇ ਉੱਪਰ ਉਹ ਸੁਨਹਿਰੀ ਫੁੱਲ ਜਿਹੜੇ ਨੇ ਉਹ ਕਲੋਲ ਪੈ ਕਰਦੇ ਨੇ ਆਪਸ ਵਿੱਚ ਖੇਡਾਂ ਪੈ ਕਰਦੇ ਨੇ ਸਤਿਗੁਰੂ ਨੇ ਦੇਖੋ ਕਿਹੋ ਜੀ ਅੰਦਰ ਦੀ ਉਡਾਰੀ ਮਾਰ ਕੇ ਸਾਨੂੰ ਉਪਦੇਸ਼ ਦਿੱਤਾ ਸਾਹਿਬ ਕਹਿੰਦੇ ਨੇ ਸਰੋਵਰ ਵੀ ਨਿਰਮਲ ਏ ਕਮਲ ਦੇ ਫੁੱਲ ਵੀ ਖਿੜੇ ਨੇ ਆਪ ਵੀ ਉਹ ਖੁਸ਼ ਨੇ ਤੇ ਇਹਨਾਂ ਦੀ ਖੁਸ਼ੀ ਲੈਣ ਵਾਸਤੇ ਭਵਰੇ ਬੜੀ ਦੂਰ ਤੋਂ ਆਉਂਦੇ ਨੇ ਤੇ ਕਿਤਨਾ ਕਿਤਨਾ ਸਮਾਂ ਉਹਨਾਂ ਫੁੱਲਾਂ ਦੀ ਮਹਿਕ ਦਾ ਆਨੰਦ ਮਾਣਦੇ ਨੇ ਤੇ ਹਜ਼ੂਰ ਕਹਿੰਦੇ ਨੇ ਸਾਰੇ ਦ੍ਰਿਸ਼ ਨੂੰ ਤੱਕ ਕੇ ਨਾ ਚਿੱਤ ਕੀਤਾ ਮੈਂ ਇਸ ਸਰੋਵਰ ਦੇ ਕੋਲ ਦੋ ਚਾਰ ਘੜੀਆਂ ਬਹਿ ਜਾਵਾਂ ਕਿੰਨਾ ਕੁ ਇਹ ਖੁਸ਼ ਏ ਜਿਹਦੇ ਕੋਲ ਨਿਰਮਲਤਾ ਹੈ ਜਿਹਦੇ ਅੰਦਰ ਖੇੜਾ ਹੈ ਜਿਹਦੇ ਕੋਲ ਮਹਿਕ ਲੈਣ ਲਈ ਇਹਦੀ ਅੰਦਰ ਦੀ ਸ਼ਾਂਤੀ ਨੂੰ ਤੱਕ ਕੇ ਭਵਰੇ ਤੇ ਮੁਸਾਫਰ ਵੀ ਰੁਕ ਜਾਂਦੇ ਨੇ ਸਾਹਿਬ ਕਹਿੰਦੇ ਨੇ ਕੁਝ ਸਮਾਂ ਮੈਂ ਰੁਕਿਆ ਤੇ ਜਦੋਂ ਕੁਝ ਦਿਨਾਂ ਤੋਂ ਬਾਅਦ ਵਾਪਸ ਆਇਆ ਤੇ ਦੇਖ ਕੇ ਇੱਕ ਬੜੀ ਮਨ ਨੂੰ ਠੇਸ ਲੱਗੀ ਕੀ ਤੱਕਣਾ ਵਾ ਸਰੋਵਰ ਉਹੀ ਏ ਪਾਣੀ ਹੈ ਪਰ ਅੱਗੇ ਨਿਰਮਲ ਸੀ ਅੱਜ ਪਾਣੀ ਦਾ ਰੰਗ ਜਿਹੜਾ ਉਹ ਕਾਲਾ ਸ਼ਾਹ ਹੋ ਚੁੱਕਾ ਹੈ ਸਾਹਿਬ ਕਹਿੰਦੇ ਨੇ ਅੱਗੇ ਫੁੱਲ ਖਿੜੇ ਸਨ ਅੱਜ ਉਹ ਮੁਰਝਾ ਚੁੱਕੇ ਨੇ ਉਹਨਾਂ ਮੁਰਝਾਏ ਫੁੱਲਾਂ ਵਿੱਚ ਮਹਿਕ ਨਹੀਂ ਕੇਵਲ ਬਦਬੋ ਤੇ ਸੜਾਂਤ ਪਿਆਉਂਦੀ ਏ ਅੱਗੇ ਉਹਨਾਂ ਫੁੱਲਾਂ ਕੋਲ ਭਵਰੇ ਬੈਠਦੇ ਸਨ ਤੇ ਅੱਜ ਮੱਖੀਆਂ ਤੇ ਮੱਛਰ ਪੈ ਮੰਡਰਾਉਂਦੇ ਨੇ ਅੱਗੇ ਸਾਡਾ ਵੀ ਚਿੱਤ ਕਰਦਾ ਸੀ ਕਿ ਇਸ ਸਰੋਵਰ ਦੇ ਕੋਲ ਬਹਿ ਜਾਈਏ ਤੇ ਜਦੋਂ ਹੁਣ ਕੋਲੋਂ ਲੰਘੇ ਹਾਂ ਤੇ ਚਿੱਤ ਕਰਦਾ ਕਿਤਨਾ ਜਲਦੀ ਸਮਾਂ ਨਿਕਲ ਜਾਏ ਕਿ ਜਲਦੀ ਜਲਦੀ ਮੈਂ ਇਸ ਸਰੋਵਰ ਨੂੰ ਪਾਰ ਕਰ ਜਾਂ ਜਿਹਦੇ ਕੋਲ ਬਹਿਣ ਨੂੰ ਚਿੱਤ ਕਰਦਾ ਸੀ ਜਿਹਨੂੰ ਵੇਖਣ ਨੂੰ ਚਿੱਤ ਕਰਦਾ ਸੀ ਜਿਹਦੇ ਕੋਲ ਹਰਿਆਵਲ ਤੇ ਸ਼ਾਂਤੀ ਸੀ ਅੱਜ ਉਹਦੇ ਕੋਲ ਬਹਿਣ ਨੂੰ ਉਹਦੇ ਕੋਲ ਖਲੋਣ ਨੂੰ ਚਿੱਤ ਨਹੀਂ ਕਰਦਾ ਪਰ ਕਹਿੰਦੇ ਨੇ ਲੰਘਦਿਆਂ ਮੈਂ ਇੱਕ ਸਵਾਲ ਉਹਦੇ ਤੋਂ ਪੁੱਛ ਹੀ ਲਿਆ ਕਿਉਂਕਿ ਉਹ ਦੁਖੀ ਸੀ ਨਾ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਉਹ ਸਰੋਵਰ ਮੈਨੂੰ ਇੱਕ ਗੱਲ ਦੱਸੇਗਾ ਆ ਤੇਰੇ ਨਾਲ ਕੀ ਭਾਣੇ ਵਾਪਰ ਗਿਆ ਸੱਜਣਾ ਕਦੀ ਤੂੰ ਨਿਰਮਲ ਸੈਂ ਤੇਰੇ ਅੰਦਰ ਕੌਲ ਦੇ ਫੁੱਲ ਨੇ ਭਵਰੇ ਸਨ ਮਹਿਕ ਸੀ ਸੁਗੰਧੀ ਸੀ ਲੋਕ ਤੇਰੇ ਕਿਨਾਰਿਆਂ ਤੇ ਬੈਠ ਕੇ ਖੁਸ਼ੀ ਮਹਿਸੂਸ ਕਰਦੇ ਸਨ ਪਰ ਮੈਨੂੰ ਦੱਸੇਗਾ ਤੇਰੇ ਜੁੱਸਾ ਜਿਹੜਾ ਇਹ ਕਾਲਾ ਕਿਉਂ ਹੋ ਗਿਆ ਪਾਣੀ ਦਾ ਰੰਗ ਕਿਉਂ ਮਲੀਨ ਹੋ ਗਿਆ ਤੇਰੇ ਅੰਦਰ ਮਹਿਕ ਦੀ ਥਾਂ ਤੇ ਬਦਬੋ ਕਿਉਂ ਵੇ ਤੇਰੇ ਅੰਦਰ ਭਵਰੇ ਦੀ ਥਾਂ ਹੁਣ ਮੱਖੀਆਂ ਤੇ ਮੱਛਰ ਨੇ ਇਹਦਾ ਕਾਰਨ ਕੀ ਏ ਤੇ ਅੱਗੋਂ ਸਰੋਵਰ ਨੇ ਇੱਕੋ ਉੱਤਰ ਦਿੱਤਾ ਸੀ ਬਾਬਾ ਜੀ ਅਸਲੀਅਤ ਇਹ ਵੇ ਪਾਣੀ ਨਿਰਮਲ ਓਨੀ ਦੇਰ ਤੱਕ ਸੀ ਕਮਲ ਫੁੱਲ ਓਨੀ ਦੇਰ ਤੱਕ ਖਿੜੇ ਸਨ ਭਵਰੇ ਮਹਿਕ ਉਤਨੀ ਦੇਰ ਤੱਕ ਲੈਣ ਆਉਂਦੇ ਸਨ ਜਿੰਨੀ ਦੇਰ ਤੱਕ ਮੈਂ ਪਾਣੀ ਦੇ ਸੋਮੇ ਨਾਲ ਜੁੜਿਆ ਹੋਇਆ ਸਾਂ ਬਾਬਾ ਜਿੱਦਣ ਦਾ ਪਾਣੀ ਦੇ ਸੋਮੇ ਨਾਲ ਉਹ ਟੁੱਟ ਗਿਆ ਵਾ ਉਦਣ ਦਾ ਇਸ ਬਿਮਾਰੀ ਦਾ ਜਨਮ ਹੋ ਗਿਆ ਬਸ ਟੁੱਟਣ ਦੀ ਦੇਰ ਸੀ ਰੰਗ ਕਾਲਾ ਪੈ ਗਈ ਟੁੱਟਣ ਦੀ ਦੇਰ ਹੀ ਮਹਿਕ ਚਲੀ ਗਈ ਟੁੱਟਣ ਦੀ ਦੇਰ ਹੀ ਮੇਰੇ ਮਾਲਕਾ ਜਿਹੜੇ ਮਹਿਕ ਲੈਣ ਵਾਲੇ ਲੋਕ ਸਨ ਉਹ ਵੀ ਚਲੇ ਗਏ ਹੁਣ ਅੰਦਰ ਇੰਨਾ ਕੁ ਮਲੀਨ ਹੋ ਚੁੱਕਾ ਹੈ ਮੈਂ ਆਪਣੇ ਸਰੀਰ ਤੋਂ ਆਪ ਦੁਖੀ ਹਾਂ ਤੇ ਸਤਿਗੁਰੂ ਨੇ ਉਸ ਬਚਨ ਨੂੰ ਬਾਣੀ ਵਿੱਚ ਦਰਜ ਕੀਤਾ ਕਹਿਣ ਲੱਗੇ ਸਰੋਵਰ ਅਸਲ ਵਿੱਚ ਇਹ ਤੇਰੇ ਅੰਦਰ ਦੀ ਹਾਲਤ ਨਹੀਂ ਇਹ ਹਰ ਇੱਕ ਮਨੁੱਖ ਦੇ ਅੰਦਰ ਦੀ ਤਸਵੀਰ ਏ ਇਹ ਹਰ ਇੱਕ ਮਨੁੱਖ ਦੇ ਅੰਦਰ ਦੀ ਜਿਹੜੀ ਫੋਟੋ ਤੂੰ ਪੇਸ਼ ਪਿਆ ਕਰਨੇ ਕਹਿੰਦੇ ਨੇ ਜਿੰਨੀ ਦੇਰ ਤੱਕ ਸਰੋਵਰ ਚਸ਼ਮੇ ਨਾਲ ਜੁੜਿਆ ਸੋਮੇ ਨਾਲ ਜੁੜਿਆ ਓਨੀ ਦੇਰ ਤੱਕ ਪਾਣੀ ਨਿਰਮਲ ਏ ਓਨੀ ਦੇਰ ਤੱਕ ਫੁੱਲ ਨੇ ਮਹਿ ਕੇ ਜਿੱਦਣ ਟੁੱਟ ਜਾਏ ਤੇ ਸਭ ਕੁਝ ਬਿਖਰ ਜਾਂਦਾ ਹੈ ਐ ਗੁਰੂ ਕੇ ਸਿੱਖਾਂ ਖੇ ਪ੍ਰਾਣੀ ਜਿੰਨੀ ਦੇਰ ਤੱਕ ਤੂੰ ਆਪਣੇ ਸੋਮੇ ਗੁਰੂ ਪਰਮੇਸ਼ਵਰ ਨਾਲ ਜੁੜਿਆ ਹੈ ਤੇਰੇ ਅੰਦਰ ਨਿਰਮਲਤਾ ਹੀ ਜ਼ਰੂਰ ਰਹੇਗੀ ਯਾਦ ਰੱਖੀ ਤੇਰੇ ਅੰਦਰ ਉੱਚੇ ਜੀਵਨ ਦੇ ਫੁੱਲ ਖਿੜਨਗੇ ਤੇਰੇ ਅੰਦਰ ਦੀ ਮਹਿਕ ਨੂੰ ਨਾਮ ਨੂੰ ਮਾਨਣ ਵਾਲੇ ਕਈ ਜਗਿਆਸੂ ਵੀ ਤੇਰੇ ਕੋਲ ਆਉਣਗੇ ਪਰ ਜਿੱਦਣ ਤੂੰ ਇਸ ਸੋਮੇ ਨਾਲੋਂ ਵਿਛੜ ਗਿਆ
ਇਹੀ ਤਨ ਹੋਣਾ ਹੈ, ਲੋਕਾਂ ਨੇ ਤੇਰੇ ਤੋਂ ਨਫ਼ਰਤ ਕਰਕੇ ਚਲੇ ਜਾਣਾ ਹੈ, ਕਿਉਂਕਿ ਆਪਣੇ ਅਸਲੇ ਨਾਲੋਂ ਟੁੱਟ ਕੇ ਕਦੀ ਜੀਵਨ ਵਿੱਚ ਸੁੱਖ ਨਹੀਂ ਹੁੰਦਾ। ਸਤਿਗੁਰੂ ਨੇ ਕਿਰਪਾ ਕਰਕੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਪੱਬਰ ਦਾ ਅਰਥ ਹੈ ਖੇ ਸਰੋਵਰ, ਤੇਰੇ ਕੋਲ ਕਦੀ ਹਰਿਆਵਲ ਸੀ ਕਵਲਾ ਕੰਚਨ ਵਨ, ਕਦੀ ਕਮਲ ਦੇ ਫੁੱਲ ਸੁਨਹਿਰੀ ਰੰਗ ਦੇ ਤੇਰੇ ਕੋਲ ਸਨ, ਕਹਿ ਦੋਖੜੇ ਸੜਿਓ ਏ, ਕੀ ਦੁੱਖ ਹੋ ਗਿਆ ਤਨ ਤੇਰਾ ਜਿਹੜਾ ਸੜ ਗਿਆ, ਕਾਲੀ ਹੋਈ ਆ ਦਿਓਰੀ, ਨਾਨਕ ਮੈਂ ਤਨ ਭੰਗ, ਨਾਨਕ ਮੈਂ ਤਨ ਭੰਗ ਦਾ ਅਰਥ ਹੁਣ ਸਰੋਵਰ ਬੋਲਦਾ ਹੈ, ਬਾਬਾ ਮੈਨੂੰ ਸਮਝ ਪੈ ਗਈ ਏ ਕਿ ਮੇਰੇ ਸਰੀਰ ਅੰਦਰ ਇਹ ਘਾਟ ਕਿਉਂ ਆਈ। ਕਹਿਣ ਲੱਗਾ ਦਾਤਾ ਜੀ ਜਾਣਾ ਪਾਣੀ ਨਾ ਲਹਾ ਜੈ ਸੇਤੀ ਮੇਰਾ ਸੰਗ, ਜਿਤ ਡਿੱਠਾ ਤਨ ਪਰ ਫੜੈ ਚੜੈ ਚਵਗਣ ਵਨ, ਜਿਹਦੇ ਨਾਲ ਮਿਲ ਕੇ ਜੀਵਨ ਵਿੱਚ ਖੁਸ਼ੀ ਸੀ, ਜਿੱਦਣ ਦਾ ਉਹਦੇ ਨਾਲੋਂ ਟੁੱਟ ਗਿਆ ਵਾ, ਉਸ ਦਿਨ ਤੋਂ ਬਾਅਦ ਮੇਰਾ ਜੀਵਨ ਜਿਹੜਾ ਉਹ ਤਬਾਹ ਹੋ ਚੁੱਕਾ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਆਪਣੇ ਅਸਲੇ ਨਾਲ ਜੁੜ ਕੇ ਹੀ ਸੋਖੇ, ਆਪਣੇ ਮੂਲ ਤੋਂ ਆਪਣੇ ਅਸਲੇ ਤੋਂ ਟੁੱਟ ਕੇ ਮਨੁੱਖ ਦੇ ਜੀਵਨ ਵਿੱਚ ਕਦੀ ਸੁੱਖ ਨਹੀਂ ਰਹਿ ਸਕਦਾ। ਸਤਿਗੁਰੂ ਨੇ ਬੜੇ ਪਿਆਰੇ ਬਾਣੀ ਵਿੱਚ ਵੀ ਦ੍ਰਿਸ਼ਟਾਂਤ ਦਿੱਤੇ ਨੇ, ਦੇਖੋ ਹਰ ਚੀਜ਼ ਜਿਹੜੀ ਏ ਉਹ ਆਪਣੇ ਅਸਲੇ ਵੱਲ ਨੂੰ ਤੁਰਦੀ ਪਈ ਏ, ਕੋਸ਼ਿਸ਼ ਕਰਦੀ ਏ ਕਿ ਮੈਂ ਆਪਣੇ ਮੂਲ ਨਾਲ ਮਿਲ ਜਾਵਾਂ, ਮੈਂ ਆਪਣੇ ਮੂਲ ਨਾਲ ਜਾ ਕੇ ਅਭੇਦ ਹੋ ਜਾਂ। ਅਤੇ ਸਾਹਿਬ ਕਹਿੰਦੇ ਨੇ ਜਿੱਥੋਂ ਆਏ ਹਾਂ ਨਾ, ਜਿੰਨੀ ਦੇਰ ਤੱਕ ਉਹਦੇ ਵਿੱਚ ਲੀਨ ਨਹੀਂ ਹੁੰਦੇ, ਉਨੀ ਦੇਰ ਤੱਕ ਪਿਆਰਿਆ ਇਸ ਅੰਦਰ ਨੂੰ ਟਿਕਾਓ ਨਹੀਂ ਮਿਲਣਾ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਕਦੀ ਮੋਮਬੱਤੀ ਆਪਾਂ ਬਾਲਨੇ, ਧਿਆਨ ਦੇਣਾ ਉਹਦੀ ਮੋਮਬੱਤੀ ਦੀ ਲਾਟ ਜਦੋਂ ਨਿਕਲਦੀ ਏ, ਲੋ ਨਿਕਲਦੀ ਏ, ਤੇ ਅਕਸਰ ਮੋਮਬੱਤੀ ਦੀ ਜਿਹੜੀ ਲਾਈਟ ਏ ਉਹ ਅਸਮਾਨ ਵੱਲ ਨੂੰ ਉੱਠੇਗੀ। ਜੇ ਆਪਾਂ ਮੋਮਬੱਤੀ ਨੂੰ ਜ਼ਮੀਨ ਵਾਲੇ ਪਾਸੇ ਵੀ ਝੁਕਾ ਦਿਆਂਗੇ, ਪਰ ਹੈਰਾਨਗੀ ਦੀ ਬਾਤ ਉਹਦੀ ਲੋ ਜ਼ਮੀਨ ਵੱਲ ਨਹੀਂ ਜਾਂਦੀ, ਉਹ ਤਾਂ ਵੀ ਅਸਮਾਨ ਵੱਲ ਉੱਠਦੀ ਏ। ਜੇ ਪੁੱਛਿਆ ਜਾਏ ਇਹਦਾ ਕਾਰਨ ਕੀ, ਤੇ ਕਦੀ ਤੱਕੋ ਜਦੋਂ ਆਪਾਂ ਦੇਖਦੇ ਹਾਂ ਫੁਹਾਰੇ ਚੱਲਦੇ ਹੋਣ ਜਾਂ ਜ਼ਮੀਨ ਵਿੱਚੋਂ ਪਾਣੀ ਨਿਕਲਦਾ ਹੋਵੇ, ਜਿਤਨਾ ਮਰਜ਼ੀ ਪਾਣੀ ਉੱਚਾ ਆਪਾਂ ਜ਼ਮੀਨ ਵਿੱਚੋਂ ਕੱਢ ਲਈਏ ਉੱਪਰ ਸੱਟ ਦਈਏ, ਪਰ ਕਦੀ ਵੀ ਪਾਣੀ ਉੱਪਰ ਅਸਮਾਨ ਨੂੰ ਨਹੀਂ ਉੱਠਦਾ ਪਿਆ, ਉਹ ਪਾਣੀ ਉੱਚਾ ਉੱਠਣ ਦੇ ਬਾਵਜੂਦ ਵੀ ਜ਼ਮੀਨ ਵੱਲ ਨੂੰ ਆਉਂਦਾ ਪਿਆ, ਥੱਲੇ ਨੂੰ ਜਾਂਦਾ ਪਿਆ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤੇ ਨੇ, ਗੁਰੂ ਕਲਗੀ ਵਾਲੇ ਕਹਿੰਦੇ ਨੇ ਕਦੀ ਸੋਚੇ ਹੀ ਕਿ ਅੱਗ ਦੀਆਂ ਚਿਣਗਾਂ ਅਸਮਾਨ ਨੂੰ ਕਿਉਂ ਜਾਂਦੀਆਂ ਨੇ, ਆ ਧੂੜ ਦੇ ਕਿਣਕੇ ਅਸਮਾਨ ਵਿੱਚ ਉੱਡਣ ਦੇ ਬਾਅਦ ਵੀ ਜ਼ਮੀਨ ਤੇ ਕਿਉਂ ਆਉਂਦੇ ਨੇ। ਕਦੀ ਤੱਕੇ ਕਿ ਪਾਣੀ ਅਸਮਾਨ ਵੱਲ ਫੁਹਾਰਿਆਂ ਦੇ ਰੂਪ ਵਿੱਚ ਉੱਠ ਕੇ ਫਿਰ ਵੀ ਜ਼ਮੀਨ ਤੇ ਕਿਉਂ ਆਉਂਦਾ ਪਿਆ ਹੈ, ਤੇ ਸਤਿਗੁਰੂ ਤੁਸੀਂ ਕਿਰਪਾ ਕਰਕੇ ਜਣਾ ਦਿਓ। ਸਾਹਿਬ ਕਹਿੰਦੇ ਨੇ ਘੱਟੋ ਘੱਟ ਇਹਨਾਂ ਨੂੰ ਦੇਖ ਕੇ ਮਨ ਵਿੱਚ ਦ੍ਰਿੜ ਕਰ ਲੈ ਕਿ ਹਰ ਵਸਤੂ ਆਪਣੇ ਅਸਲੇ ਨਾਲ ਜੁੜਦੀ ਪਈ ਏ, ਤੇ ਤੂੰ ਆਪਣੇ ਅਸਲੇ ਗੁਰੂ ਤੇ ਪਰਮੇਸ਼ਵਰ ਨਾਲ ਕਿਉਂ ਨਹੀਂ ਜੁੜਦਾ ਪਿਆ। ਅੱਗ ਅਸਮਾਨ ਨੂੰ ਉੱਠਦੀ ਏ, ਇਹਦਾ ਕਾਰਨ ਏ। ਭਾਈ ਗੁਰਦਾਸ ਨੇ ਵੀ ਕਿਹਾ, ਕਹਿਣ ਲੱਗੇ ਅੱਗ ਹਮੇਸ਼ਾ ਉੱਪਰ ਨੂੰ ਉੱਠੇਗੀ, ਪਾਣੀ ਹਮੇਸ਼ਾ ਨਿਵਾਨ ਨੂੰ ਜਾਏਗਾ। ਕਹਿਣ ਲੱਗੇ ਅੱਗ ਦਾ ਜਿਹੜਾ ਸੋਮਾ ਹੈ ਸੂਰਜ, ਉਹ ਅਸਮਾਨ ਵਾਲੇ ਮੋਮਬੱਤੀ ਬਾਲੋ, ਅੱਗ ਦੀ ਕਿਤੇ ਲੱਕੜਾਂ ਨੂੰ ਅੱਗ ਲਾਓ, ਅੱਗ ਹਮੇਸ਼ਾ ਅਸਮਾਨ ਵੱਲ ਨੂੰ ਜਾਂਦੀ ਪਈ ਏ, ਕਿਉਂਕਿ ਉਹਦਾ ਸੋਮਾ ਉੱਪਰ ਏ, ਪਾਣੀ ਹਮੇਸ਼ਾ ਜ਼ਮੀਨ ਵੱਲ ਨੂੰ ਜਾਂਦਾ ਹੈ, ਕਿਉਂਕਿ ਜਿੱਥੋਂ ਜ਼ਮੀਨ ਤੋਂ ਨਿਕਲ ਕੇ ਆਇਆ ਹੈ ਪਰਤ ਕੇ ਆਪਣੇ ਅਸਲੇ ਵਿੱਚ ਮੂਲ ਵਿੱਚ ਮਿਲਣਾ ਚਾਹੁੰਦਾ ਹੈ। ਜੇ ਧਰਤੀ ਤੋਂ ਮਿੱਟੀ ਉੱਡ ਜਾਏ ਪਰਤ ਕੇ ਫਿਰ ਜ਼ਮੀਨ ਵੱਲ ਆਉਂਦੀ ਏ, ਕਿਉਂਕਿ ਉਹ ਮਿੱਟੀ ਦੇ ਕਣ ਉਹਨਾਂ ਦਾ ਅਸਲਾ ਧਰਤੀ ਏ। ਜੇ ਪਾਣੀ ਅੱਗ ਤੇ ਮਿੱਟੀ ਦੇ ਕਣ ਆਪਣੇ ਅਸਲੇ ਨੂੰ ਮਿਲ ਲਈ ਉੱਡਦੇ ਪਏ ਨੇ, ਤੇ ਐ ਮੇਰੇ ਮਨਾ ਤੇਰਾ ਵੀ ਓਨੀ ਦੇਰ ਤੱਕ ਪਾਰ ਉਤਾਰਾ ਨਹੀਂ ਜਿੰਨੀ ਦੇਰ ਤੱਕ ਆਪਣੇ ਅਸਲੇ ਗੁਰੂ ਤੇ ਪਰਮੇਸ਼ਵਰ ਨਾਲ ਜੁੜਦਾ ਨਹੀਂ। ਅਸਲੇ ਨਾਲ ਜੁੜਨ ਤੋਂ ਬਿਨਾਂ, ਮੂਲ ਨਾਲ ਜੁੜਨ ਤੋਂ ਬਿਨਾਂ ਸੁੱਖ ਨਹੀਂ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉਠੈ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਹੇਂਗੇ, ਜੈਸੇ ਏਕ ਧੂਰ ਤੇ ਕਨੋਕ ਕੋਟ ਧੂਰ ਪੂਰਤ ਹੈ, ਧੂਰ ਕੇ ਕਨੂਕਾ ਸਭ ਹੈ ਧੂਰ ਹੀ ਕਹਾਏ ਗਏ। ਕਹਿਣ ਲੱਗੇ ਪਿਆਰਿਆ ਜੈਸੇ ਏਕ ਨਦ ਤੇ ਕੋਟ ਤਰੰਗ ਉਪਜਦਾ ਹੈ, ਪਾਨ ਕੇ ਤਰੰਗ ਸਭ ਹੈ ਪਾਣੀ ਕਹਾਏ ਗਏ। ਉਹ ਪਾਣੀ ਦੀਆਂ ਲਹਿਰਾਂ ਫਿਰ ਪਾਣੀ ਵਿੱਚ ਲੀਨ ਹੁੰਦੀਆਂ ਪਈਆਂ ਨੇ, ਮਿੱਟੀ ਦੇ ਕਣ ਉੱਪਰ ਉੱਡ ਕੇ ਫਿਰ ਟਿਕਦੇ ਪਏ ਨੇ। ਤੇ ਸਜਣਾ ਅੱਗ ਉੱਪਰ ਨੂੰ ਉੱਠ ਕੇ ਇਹ ਆਪਣੇ ਅਸਲੇ ਵੱਲ ਨੂੰ ਜਾਂਦੀ ਪਈ ਏ, ਤੇ ਤੇਰੇ ਅੰਦਰ ਵੀ ਸੁੱਖ ਉਦੋਂ ਆਉਣਾ ਹੈ ਜਦੋਂ ਤੂੰ ਆਪਣੇ ਮੂਲ ਉਸ ਕਰਤੇ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਏਗਾ। ਮੂਲ ਨਾਲ ਜੁੜਨ ਤੋਂ ਬਿਨਾਂ ਸੁੱਖ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਨੇ ਇੱਛਾ ਬਲ ਦਾ ਚਸ਼ਮਾ ਨਾ ਭਰ ਭਰ ਕੇ ਪਾਣੀ ਉਹਦੇ ਵਿੱਚੋਂ ਨਿਕਲਦਾ ਪਿਆ, ਤੇ ਭਾਈ ਸਾਹਿਬ ਨੇ ਉਹਦੇ ਤੇ ਇੱਕ ਸਵਾਲ ਕੀਤਾ ਤੇ ਉਹਨਾਂ ਨੇ ਉਸ ਚਸ਼ਮੇ ਨੇ ਜੋ ਉੱਤਰ ਦਿੱਤਾ ਉਹਨੂੰ ਵੀ ਆਪਣੀ ਰਚਨਾ ਵਿੱਚ ਉਹ ਅੰਕਿਤ ਕਰ ਗਏ। ਕਹਿੰਦੇ ਨੇ ਸ਼ਾਮ ਹੋਈ ਸੀ ਤੇ ਮੈਂ ਉਸ ਵਹਿੰਦੇ ਹੋਏ ਪਾਣੀ ਦੇ ਕਿਨਾਰੇ ਖਲੋਤਾ ਵਾਂ ਤੇ ਭਾਈ ਸਾਹਿਬ ਕਹਿੰਦੇ ਨੇ ਕੀ ਤੱਕਿਆ, ਜਿਹੜੇ ਬਾਗ ਨੂੰ ਸ਼ਿੰਗਾਰਨ ਵਾਲੇ ਮਾਲੀ ਨੇ ਸ਼ਾਮ ਪਈ ਉਹ ਵੀ ਆਪਣੇ ਕੱਖਾਂ ਦੀ ਕੁੱਲੀ ਵਿੱਚ ਆਪਣੇ ਟਿਕਾਣੇ ਵੀ ਚਲੇ ਗਏ। ਕਹਿਣ ਲੱਗੇ ਜਿਹੜੇ ਸੈਲਾਨੀ ਆਏ ਨੇ ਯਾਤਰੀ ਆਏ ਨੇ ਉਹ ਵੀ ਆਪਣੇ ਟਿਕਾਣਿਆਂ ਤੇ ਚਲੇ ਗਏ। ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਭਵਰੇ ਇੱਥੇ ਬਨਸਪਤੀ ਦੇ ਉੱਪਰ ਮਹਿਕ ਲੈਂਦੇ ਸਨ ਉਹ ਵੀ ਆਪਣੇ ਟਿਕਾਣਿਆਂ ਤੇ ਚਲੇ ਗਏ। ਹਰ ਕੋਈ ਆਪਣੇ ਟਿਕਾਣੇ ਤੇ ਜਾ ਕੇ ਆਰਾਮ ਪਿਆ ਕਰਦਾ ਹੈ, ਪਰ ਕੀ ਕਾਰਨ ਇਹ ਪਾਣੀ ਦੀ ਭਰੀ ਹੋਈ ਨਦੀ ਤੇਰੇ ਅੰਦਰ ਟਿਕਾ ਨਹੀਂ? ਸਾਰੇ ਰਾਤ ਨੂੰ ਟਿਕ ਗਏ ਨੇ, ਤੇਰੇ ਕਿਨਾਰੇ ਤੇ ਬਹਿਣ ਵਾਲੇ ਵੀ ਚਲੇ ਗਏ, ਤੇਰੇ ਕਿਨਾਰੇ ਦਾ ਆਨੰਦ ਮਾਨਣ ਵਾਲੇ ਟਿਕ ਗਏ ਨੇ। ਦੇਖ ਬਾਗ ਦੇ ਫੁੱਲਾਂ ਨੂੰ ਸ਼ਿੰਗਾਰਨ ਵਾਲਾ ਮਾਲੀ ਵੀ ਟਿਕ ਗਿਆ, ਪਰ ਤੈਨੂੰ ਟਿਕਾ ਕਿਉਂ ਨਹੀਂ? ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ, ਸਾਂਝ ਹੋਈ ਪਰ ਛਾਵੇਂ ਛੁੱਪ ਗਏ, ਕਿਉਂ? ਇੱਛਾ ਬਲ ਤੂੰ ਜਾ ਰਹੀ, ਇੱਛਾ ਬਲ ਨੂੰ ਸਵਾਲ ਪੈ ਕਰਦੇ ਨੇ, ਤੈਨੂੰ ਪਤਾ ਨਹੀਂ ਕਿ ਹੁਣ ਟਿਕਾਓ ਦਾ ਸਮਾਂ ਆ ਗਿਆ। ਸਾਂਝ ਹੋਈ ਪਰ ਛਾਵੇਂ ਛੁੱਪ ਗਏ, ਕਿਉਂ? ਇੱਛਾ ਬਲ ਤੂੰ ਜਾ ਰਹੀ, ਨੈ ਸਰੋਧ ਕਰ ਰਹੀ ਉਵੇਂ ਹੀ, ਤੇ ਤੁਰਨੋਂ ਵੀ ਨਿਹਾਰੀ। ਸੈਲਾਨੀ ਤੇ ਪੰਛੀ ਮਾਲੀ ਹਣ ਸਭ ਆਰਾਮ ਵਿੱਚ ਆਏ, ਸਹਿਮ ਸੁਵਾਦਲਾ ਸ਼ਾਰਿਆ ਸਾਰੇ, ਤੇ ਕੁਦਰਤ ਟੇਕ ਗਈ ਸਾਰੀ, ਪਰ ਸਜਣਾ ਤੈਨੂੰ ਟਿਕਾਓ ਕਿਉਂ ਨਹੀਂ? ਤੇ ਅੱਗੋ ਪਾਣੀ ਵਿੱਚੋਂ ਆਵਾਜ਼ ਆਈ ਕਿ ਇਹਦਾ ਕਾਰਨ ਹੀ ਭਾਈ ਸਾਹਿਬ ਜੀ ਯਾਦ ਰੱਖੀ, ਮੈਂ ਆਪਣੇ ਅਸਲੇ ਆਪਣੇ ਮੂਲ ਸਮੁੰਦਰ ਨੂੰ ਮਿਲਣਾ ਹੈ। ਇਹ ਲੋਕ ਤਾਂ ਆਪਣੇ ਘਰਾਂ ਵਿੱਚ ਟਿਕ ਜਾਣਗੇ, ਪਰ ਮੈਂ ਓਨੀ ਦੇਰ ਤੱਕ ਨਹੀਂ ਹੂੰ ਟਿਕਣਾ ਜਿੰਨੀ ਦੇਰ ਤੱਕ ਮੈਂ ਆਪਣੇ ਅਸਲੇ ਵਿੱਚ ਲੀਨ ਨਹੀਂ ਹੋ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਉਸ ਚਸ਼ਮੇ ਦਾ ਉੱਤਰ ਸੀ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਜਿਨ੍ਹਾਂ ਨੂੰ ਪ੍ਰੀਤਮ ਨਾਲ ਮਿਲਣ ਦੀ ਤੜਪ ਪੈਦਾ ਹੋ ਜਾਏ ਉਹਨਾਂ ਨੂੰ ਰਾਤ ਟਿਕਾ ਕਿੱਥੇ? ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਬਸਲੋ ਉਰੇ ਮਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ। ਜਿੰਨੀ ਦੇਰ ਤੱਕ ਅਸਲੇ ਨਾਲ ਮਿਲ ਨਹੀਂ ਜਾਂਦਾ, ਭਾਈ ਵੀਰ ਸਿੰਘ ਕਹਿੰਦਾ ਓਨੀ ਦੇਰ ਤੱਕ ਤਾਂ ਦਰਿਆਵਾਂ ਦੇ ਪਾਣੀ ਵੀ ਨਹੀਂ ਟਿਕਦੇ, ਛੋਟੇ ਛੋਟੇ ਨਦੀਆਂ ਨਾਲੇ ਨਹੀਂ ਟਿਕਦੇ ਪਏ। ਲੋਕ ਸੁਣਦੇ ਨੇ ਉਹ ਸਰਦੀ ਗਰਮੀ ਵਿੱਚ ਤੁਰੇ ਜਾਂਦੇ ਨੇ, ਤੇ ਜੇ ਮੇਰੇ ਮਨਾ ਇੱਕ ਪਾਣੀ ਵੀ ਜੀਵ ਏ, ਤੂੰ ਵੀ ਜੀਵ ਏ, ਪਾਣੀ ਤੋਂ ਕੁਝ ਸਿੱਖ ਲੈ। ਜਿੰਨੀ ਦੇਰ ਤੱਕ ਉਹ ਆਪਣੇ ਮੂਲ ਨਾਲ ਨਹੀਂ ਜੁੜਦਾ ਓਨੀ ਦੇਰ ਤੱਕ ਉਹਨੂੰ ਟਿਕਾ ਨਹੀਂ, ਤੇ ਜਿੰਨੀ ਦੇਰ ਤੱਕ ਮਨਾ ਤੂੰ ਗੁਰੂ ਕੀ ਬਾਣੀ ਨਾਲ ਤੇ ਸਤਿਗੁਰੂ ਦੀ ਰਹਿਤ ਨਾਲ ਜੁੜਦਾ ਨਹੀਂ ਓਨੀ ਦੇਰ ਤੱਕ ਤੇਰੇ ਅੰਦਰ ਵੀ ਟਿਕਾ ਨਹੀਂ। ਟਿਕਾ ਲੈਣ ਵਾਸਤੇ ਆਪਣੇ ਮੂਲ ਨਾਲ ਜੁੜਨਾ ਪਏਗਾ। ਸਤਿਗੁਰੂ ਕੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ ਕਿ ਜਦੋਂ ਵਿਛੋੜਾ ਪੈਂਦਾ, ਮੈਂ ਅਰਜ਼ ਕਰ ਰਿਹਾ ਉਹ ਵਿਛੋੜਾ ਦੁਖਦਾਈ ਹੈ। ਸਤਿਗੁਰੂ ਕੀ ਬਾਣੀ ਵਿੱਚ ਨਾ ਭਗਤ ਕਬੀਰ ਸਾਹਿਬ ਹੋਰਾਂ ਨੇ ਦੋ ਪ੍ਰਮਾਣ ਦਿੱਤੇ ਨੇ, ਤੇ ਇੱਕ ਤਾਂ ਜਿਹੜੇ ਮੂਲ ਨਾਲ ਜੁੜੇ ਨੇ ਉਹਨਾਂ ਨੂੰ ਕਹਿੰਦੇ ਨੇ ਜੇ ਭੀੜ ਆ ਜਾਏ ਕੋਈ ਦੁੱਖ ਸੁੱਖ ਆ ਜਾਏ ਤਾਂ ਛੱਡ ਕੇ ਨਾ ਜਾਈ, ਤੇ ਜਿਹੜੇ ਵਿਛੜੇ ਨੇ ਨਾ ਉਹਨਾਂ ਨੂੰ ਇੱਕ ਉਹਨਾਂ ਨੇ ਤਾਕੀਦ ਕੀਤੀ। ਭਾਈ ਸਾਹਿਬ ਜੀ ਨੇ ਜਿਹੜੇ ਬਚਨ ਕਹਿ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਸੂਰਜ ਨਿਕਲਦਾ ਨਾ ਆਮ ਤੌਰ ਤੇ ਹਿੰਦੁਸਤਾਨ ਦੀ ਧਰਤੀ ਨੂੰ ਉਹਨਾਂ ਸਾਹਮਣੇ ਰੱਖ ਕੇ ਬਚਨ ਉਚਾਰੇ ਨੇ, ਜਦੋਂ ਸੂਰਜ ਨਿਕਲਦਾ ਤੇ ਕਬੀਰ ਸਾਹਿਬ ਕਹਿੰਦੇ ਨੇ ਕਿਸੇ ਦੀ ਉੱਚੀ ਸਾਰੀ ਆਵਾਜ਼ ਮੇਰੇ ਕੰਨਾਂ ਵਿੱਚ ਪੈਂਦੀ ਏ, ਤੇ ਜਦੋਂ ਸ਼ਾਮ ਨੂੰ ਸੂਰਜ ਛਿਪਣ ਲੱਗਦਾ ਸਾਂਝ ਪੈਂਦੀ ਏ ਉਦੋਂ ਵੀ ਕਿਸੇ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਦੀ ਏ, ਤੇ ਕਹਿੰਦੇ ਨੇ ਮੈਂ ਸੋਚਿਆ ਇਹ ਕਿੰਨਾ ਕੁ ਖੁਸ਼ਕਿਸਮਤ ਹੋਵੇਗਾ ਜਿਹੜਾ ਸੂਰਜ ਦੀ ਟਿੱਕੀ ਨਿਕਲਣ ਦੇ ਨਾਲ ਵੀ ਪਰੇਸ਼ਾਨੇ, ਤੇ ਜਦੋਂ ਸੂਰਜ ਛਿਪਦਾ ਉਦੋਂ ਵੀ ਆਪਣੀ ਖੁਸ਼ੀ ਜਿਹੜਾ ਉਹ ਦੁਨੀਆ ਵਿੱਚ ਪ੍ਰਗਟ ਪਿਆ ਕਰਦਾ, ਤੇ ਸੋਚਿਆ ਇਸ ਖੁਸ਼ ਆਵਾਜ਼ ਵਾਲੇ ਨੂੰ ਮਿਲਣਾ ਤੇ ਚਾਹੀਦਾ। ਕਹਿੰਦੇ ਨੇ ਜਦੋਂ ਪ੍ਰਭਾਤ ਵੇਲੇ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤੇ ਉਸ ਆਵਾਜ਼ ਦੀ ਸ਼ੇਧ ਨੂੰ ਗਿਆ ਤੇ ਕੀ ਤੱਕਿਆ ਕਿ ਆਵਾਜ਼ ਕਿਸੇ ਘਰ ਵਿੱਚੋਂ ਨਹੀਂ, ਇਹ ਆਵਾਜ਼ ਕਿਸੇ ਬਾਗ ਵਿੱਚੋਂ ਨਹੀਂ, ਇਹ ਆਵਾਜ਼ ਕਿਸੇ ਮਹੱਲ ਵਿੱਚੋਂ ਨਹੀਂ, ਇਹ ਆਵਾਜ਼ ਕਿਸੇ ਕੱਖਾਂ ਦੀ ਕੁੱਲੀ ਵਿੱਚੋਂ ਨਹੀਂ, ਇਹ ਆਵਾਜ਼ ਇੱਕ ਮੰਦਰ ਵਿੱਚੋਂ ਆਉਂਦੀ ਪਈ ਏ, ਜਿੱਥੇ ਉਹਨਾਂ ਨੇ ਪੱਥਰ ਦੀਆਂ ਮੂਰਤੀਆਂ ਨੂੰ ਭਗਵਾਨ ਬਣਾ ਕੇ ਅਸਥਾਪਨ ਕੀਤਾ ਹੋਇਆ। ਤੇ ਪੁੱਛਿਆ ਆਵਾਜ਼ ਕਿਹਦੀ? ਕਹਿਣ ਲੱਗੇ ਆਵਾਜ਼ ਕਿਤੇ ਮਨੁੱਖ ਦੀ ਨਹੀਂ, ਇਹ ਆਵਾਜ਼ ਇੱਕ ਸਮੁੰਦਰ ਤੋਂ ਵਿਛੜੇ ਹੋਏ ਸੰਖ ਦੀ ਸੀ। ਪੁਜਾਰੀ ਨੇ ਮੂੰਹ ਵਿੱਚ ਸੰਖ ਨਾਲ ਮੂੰਹ ਲਾਇਆ ਤੇ ਜਦੋਂ ਉਹ ਫੂਕ ਮਾਰਦਾ, ਉਹ ਹਵਾ ਭਰਦਾ ਤੇ ਸੰਖ ਦੀ ਆਵਾਜ਼ ਨਿਕਲਦੀ ਏ, ਤੇ ਪਰਤ ਕੇ ਸੰਖ ਨੂੰ ਧੋ ਕੇ ਉਹ ਰੇਸ਼ਮੀ ਕੱਪੜਿਆਂ ਵਿੱਚ ਲਪੇਟ ਦਿੰਦਾ ਤੇ ਕਹਿੰਦੇ ਨੇ ਮੈਂ ਪੁੱਛ ਲਿਆ ਉਹ ਸੰਖ, ਮੈਂ ਤੇਰੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੇ, ਕਿਉਂਕਿ ਸਮਝਾਉਣਾ ਚਾਹੁੰਦੇ ਨੇ। ਮੈਂ ਅਰਜ਼ ਕਰ ਰਿਹਾ ਧਿਆਨ ਦੇਣਾ, ਗੁਰੂ ਨਾਲ ਮਿਲਾਪ ਵਿੱਚ ਹੀ ਅੰਦਰ ਦਾ ਸੁੱਖ ਜੇ ਅੱਜ ਜੁੜ ਜਾਈਏ, 10 ਜਨਮ ਭਟਕ ਕੇ ਜੁੜ ਜਾਈਏ, ਅੱਜ ਬਚਨ ਮੰਨ ਲਈਏ, ਕੁਝ ਸਮਾਂ ਠਹਿਰ ਕੇ ਬਚਨ ਮੰਨ ਲਈਏ ਪਿਆਰਿਓ, ਕਿਉਂਕਿ ਅੱਜ ਸਾਨੂੰ ਇਸ ਕਰਕੇ ਲੋੜ ਨਹੀਂ ਨਾ ਭਾਸਦੀ, ਸਾਡੇ ਕੋਲ ਸਾਡਾ ਪਰਿਵਾਰ ਨਜ਼ਰ ਆਉਂਦਾ, ਸਾਡੇ ਕੋਲ ਸਾਡੇ ਘਰ ਕੋਠੀਆਂ ਤਾਰਾਂ ਨਜ਼ਰ ਆਉਂਦੀਆਂ ਨੇ, ਸਾਡੇ ਮਿੱਤਰ ਦੋਸਤ ਸਾਡੀ ਹੋਮੇ ਨੂੰ ਪੱਠੇ ਪਾਉਣ ਵਾਲੇ ਨਜ਼ਰ ਆਉਂਦੇ ਨੇ। ਤੇ ਸੱਜਣਾ, ਜਿੱਦਣ ਨਾ ਘਰ ਦਿਸਿਆ, ਨਾ ਮਿੱਤਰ ਦਿਸੇ, ਨਾ ਪਰਿਵਾਰ ਦਿਸਿਆ, ਨਾ ਕੋਠੀਆਂ ਤੇ ਕਾਰਾਂ ਨਜ਼ਰ ਆਈਆਂ, ਇੱਥੋਂ ਤੱਕ ਕਿ ਜਿੱਦਣ ਆਪਣਾ ਹੁਸੀਨ ਤਨ ਵੀ ਨਜ਼ਰ ਨਾ ਆਇਆ, ਉਦਣ ਇੱਕੋ ਗੱਲ ਕਹੇਗਾ ਬਾਬਾ ਜੇ ਮੈਂ ਜਿਉਂਦਿਆਂ ਤੇਰੇ ਨਾਲ ਮਿਲ ਜਾਂਦਾ ਤੇ ਸ਼ਾਇਦ ਅੱਜ ਮੈਨੂੰ ਠੋਕਰਾਂ ਨਾ ਖਾਣੀਆਂ ਪੈਂਦੀਆਂ, ਕਿਉਂਕਿ ਦੁਨੀਆਂ ਨੇ ਸਾਡਾ ਧਿਆਨ ਵੰਡਿਆ ਹੋਇਆ। ਜਦੋਂ ਸਭ ਕੁਝ ਅੱਖਾਂ ਤੋਂ ਚਲਾ ਜਾਏਗਾ, ਉਦੋਂ ਫਿਰ ਧਿਆਨ ਇਸ ਗੱਲ ਨੂੰ ਜ਼ਰੂਰ ਜਾਏਗਾ। ਗੁਰੂ ਤੇਗ ਬਹਾਦਰ ਜੀ ਦੇ ਬਚਨ ਆਪਾਂ ਸਰਵਣ ਕੀਤੇ ਨੇ ਨਾ ਗੁਰਮੁਖਾਂ ਤੋਂ ਕੀਰਤਨ ਵਿੱਚ, ਕਮਾਲ ਦੀ ਗੱਲ, ਸਭ ਤੋਂ ਵੱਡਾ ਰੋਗ ਹੋਮੇ ਦਾ ਹੈ, ਹਜ਼ੂਰ ਨੇ ਬਾਣੀ ਵਿੱਚ ਵੀ ਕਿਹਾ, ਤੇ ਅਸੀਂ ਜਪਜੀ ਸਾਹਿਬ ਦੀਆਂ ਜਿਹੜੀਆਂ ਪੌੜੀਆਂ ਵਾਚ ਰਹੇ ਹਾਂ ਉਹਦੇ ਵਿੱਚ ਦਾਤਾ ਜੀ ਹੋਮੇ ਦਾ ਜ਼ਿਕਰ ਖਾਸ ਕਰਕੇ ਕਰਦੇ ਪਏ ਨੇ। ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ 15 ਰਾਗਾਂ ਵਿੱਚ ਦਰਜ ਹੈ। ਸਤਿਗੁਰੂ ਦੀ ਕੋਈ ਅਸ਼ਟਪਦੀ ਨਹੀਂ, ਗੁਰਦੇਵ ਦਾ ਕੋਈ ਸ਼ੰਤ ਨਹੀਂ, ਸਤਿਗੁਰੂ ਦੇ ਕੁਝ ਸ਼ਲੋਕ ਨੇ ਜਿਹੜੇ ਆਪਾਂ ਬਾਅਦ ਵਿੱਚ ਪੜ੍ਹਨੇ ਆ ਭੋਗ ਵਾਲੇ ਵੇਲੇ, ਤੇ 15 ਰਾਗਾਂ ਵਿੱਚ ਬਾਣੀ ਹੈ। ਸ੍ਰੀ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਕੋਈ ਬਚਨ ਨਹੀਂ, ਮਾਝ ਵਿੱਚ ਕੋਈ ਬਚਨ ਨਹੀਂ, ਗੌੜੀ ਰਾਗ ਵਿੱਚ ਜਿਹੜਾ ਪਹਿਲਾ ਬਚਨ ਆਉਂਦਾ ਹੈ ਨਾ, ਸਾਹਿਬ ਕਹਿੰਦੇ ਨੇ ਸਾਧੋ ਮਨ ਕਾ ਮਾਨ ਤਿਆਗੋ, ਪਹਿਲਾ ਬਚਨ ਹੀ ਗੁਰੂ ਤੇਗ ਬਹਾਦਰ ਦੇ ਮੁੱਖ ਤੋਂ ਨਿਕਲੀ ਏ। ਸਾਧੋ ਦਾ ਅਰਥ ਤੇ ਸੰਤ ਨਹੀਂ। ਧਿਆਨ ਰੱਖਣਾ ਬਾਣੀ ਵਿੱਚ ਨਾ ਕਈ ਸ਼ਬਦ ਐਸੇ ਨੇ ਜਿਨ੍ਹਾਂ ਦਾ ਉਚਾਰਨ ਇੱਕੋ ਜਿਹਾ ਪਰ ਅਰਥ ਚੇਂਜ ਹੋ ਜਾਂਦੇ ਨੇ। ਹੁਣ ਇੱਥੇ ਆਪਾਂ ਪੜ੍ਹਿਆ ਸਾਧੋ ਮਨ ਕਾ ਮਾਨ ਤਿਆਗੋ, ਤੇ ਸਤਿਗੁਰੂ ਬਾਣੀ ਵਿੱਚ ਇਹ ਵੀ ਕਹਿੰਦੇ ਨੇ ਜਿਹੜਾ ਸਾਧ ਉਹ ਤਾਂ ਪਰਮੇਸ਼ਵਰ ਨਾਲ ਜੁੜਿਆ, ਸਾਧ ਦੇ ਦਰਸ਼ਨ ਕੀਤਿਆਂ ਰੱਬ ਚੇਤੇ ਆਉਂਦਾ। ਇੱਥੇ ਉਸ ਸਾਧ ਦੀ ਗੱਲ ਨਹੀਂ ਕਿ ਜਿਹਦੇ ਦਰਸ਼ਨ ਕੀਤਿਆਂ ਅੰਦਰ ਨੂੰ ਟਿਕਾਓ ਮਿਲਦਾ, ਇੱਥੇ ਸਾਧ ਦਾ ਅਰਥ ਹੈ ਹੇ ਪ੍ਰਾਣੀ, ਇਹ ਮਨੁੱਖ ਸਾਧੋ ਮਨ ਕਾ ਮਾਨ ਤਿਆਗੋ, ਇਹ ਦੁਨੀਆਂ ਦੇ ਮਨੁੱਖੋ ਆਪਣੀ ਹਉਮੈ ਨੂੰ ਖਤਮ ਕਰੋ ਜੇ ਪ੍ਰੀਤਮ ਦੇ ਦੇਸ਼ ਨੂੰ ਜਾਣਾ। ਉਦਾਹਰਨ ਦੇ ਤੌਰ ਤੇ ਅਸੀਂ ਪੜ੍ਹਦੇ ਹਾਂ ਨਾ ਬਾਣੀ ਵਿੱਚ ਬਾਬਾ ਮਾਇਆ ਸਾਥ ਨਾ ਹੋਏ, ਧਿਆਨ ਦੇਣਾ ਮੈਂ ਸਿਰਫ ਇੱਕ ਖਿਨ ਵਿੱਚੋਂ ਨਿਕਲਿਆ ਵਾਂ, ਬਾਬਾ ਦਾ ਅਰਥ ਹੈ ਭਾਈ ਇਸ ਮਾਇਆ ਨੇ ਨਾਲ ਨਹੀਂ ਜਾਣਾ। ਜਦੋਂ ਅਸੀਂ ਪੜ੍ਹਦੇ ਹਾਂ ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ ਤੂੰ ਕਰ ਕਰ ਦੇਖਾਂ ਵੇਸ, ਉੱਥੇ ਬਾਬਾ ਦਰ ਤੇ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ। ਜਦੋਂ ਅਸੀਂ ਪੜ੍ਹਦੇ ਹਾਂ ਬਾਬਾ ਬਿਖ ਦੇਖਿਆ ਸੰਸਾਰ ਹੇ ਮੇਰੇ ਵਾਹਿਗੁਰੂ, ਮੈਂ ਦੁਨੀਆਂ ਨੂੰ ਨੇੜਿਆ ਹੋ ਕੇ ਤੱਕਿਆ ਕਿ ਦੁਨੀਆਂ ਇੱਕ ਜ਼ਹਿਰ ਦੀ ਪੋਟ ਲਈਏ। ਖੈਰ ਮੈਂ ਅਰਜ਼ ਕਰ ਰਿਹਾ ਗੁਰੂ ਤੇਗ ਬਹਾਦਰ ਜੀ ਦੇ ਬਚਨ, ਸਾਹਿਬ ਨੇ ਪਹਿਲੀ ਗੱਲ ਕਹੀ ਸਾਧੋ ਮਨ ਕਾ ਮਾਨ ਤਿਆਗੋ। ਹੁਣ ਕਈ ਵਾਰੀ ਹਜ਼ੂਰ ਦਾ ਬਚਨ ਜਦੋਂ ਕਿਸੇ ਆਪਾਂ ਪ੍ਰੇਮ ਨਾਲ ਪੜ੍ਹਦੇ ਹਾਂ, ਕਿਸੇ ਬੰਦੇ ਨੂੰ ਕਹੀਏ ਨਾ ਉਹ ਕਿਸੇ ਦੀ ਗੱਲ ਨਾ ਮੰਨੇ, ਪਰਿਵਾਰ ਦੇ ਕੋਈ ਮੈਂਬਰ ਹੋਵੇ ਉਹ ਕਿਸੇ ਦੀ ਗੱਲ ਨਾ ਮੰਨੇ, ਤੇ ਕਈ ਵਾਰੀ ਨਾ ਕੋਈ ਮਾਣ ਕਰਨ ਵਾਲਾ ਕਹਿੰਦਾ ਸੱਜਣਾ ਤੂੰ ਸਾਰਿਆਂ ਦੀ ਗੱਲ ਮੋੜ ਦਿੱਤੀ ਪਰ ਮੈਂ ਤੈਨੂੰ ਕਹਿਣ ਲੱਗਾ ਮੇਰੇ ਕਹਿ ਹੋਏ ਨੂੰ ਮੋੜੀ ਨਾ। ਮੇਰੇ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਐ ਗੁਰੂ ਕੇ ਸਿੱਖਾ ਹੇ ਪ੍ਰਾਣੀ, ਦੇਖ ਤੈਨੂੰ ਅਨੇਕਾਂ ਨੇ ਸਮਝਾਇਆ ਪਰ ਤੈਨੂੰ ਸਮਝ ਨਹੀਂ, ਪਰ ਮੈਂ ਅੱਜ ਤੈਨੂੰ ਇੱਕ ਗੱਲ ਕਹਿਣ ਲੱਗਾ ਮੇਰੀ ਗੱਲ ਨੂੰ ਮੰਨ ਲਈ। ਸਾਹਿਬ ਜੀ ਕੀ? महाराज कहंदे ने हर जस रे मना गाए लै जो संगी है तेरो ऐ अवसर बीतियो जात है कहो मान लै मेरो मेरी कई कोई गल नू चंगी तरह मन लै। खैर मैं अर्ज कर रहा कबीर साहब तकदे पए ने कि संख विचो आवाज आउंदी है ते कहंदे ने मैं संख नू रेशमी कपड़े विच लपेटिया होया देखिया ते पुछिया ओ संख तू किन्ना कु खुश किस्मत है देख मंदिर दे पुजारी दा तैनू हाथ लगदा है तैनू ओ धो के रखदा है कपड़िया विच लपेटदा है तू बड़ी उच्ची आवाज देना है। ते कहंदे ने अगो संख ने पता क्या कहन लगा कबीर जी मैं असल विच खुश नहीं मैं ता सवेरे शाम ढाहा मार के रोना पिया। कहन लगे हद हो गई तू रोना है कहंदा मेरी आवाज विच दर्दी मैं इस करके उच्ची आवाज विच रोना वा कि मेरी आवाज जे किते समुंदर तक चली जाए ते मैं कहना चाहना वा अपने साथियां नू मैं ते समुंदर दी एक छल नाल बेवफाई करके किनारे ते आ डिगा ते ओदे तो विछड़ के दिन रात ढाहा मार के रहना तुहानू भावे समुंदर ठोकरा भी मारे ओनू छड्डियो ना क्योंकि अपने मूल नू छड्डन तो बाद ढाहा ही मारनिया पैंदियां असले नाल टुटन तो बाद केवल रोना है। हजूर ने बाणी विच क्या कहन लगे कबीर रह नायर दी शोरिया रह नायर दर ते रतना दी खान तो विछड़े हुए रहो रे संख मजूर हे संख तू समुंदर नू छड़ी ना देवल देवल ताहड़ी दिस है उगवत सूर जदो सूरज निकलना है ढाहा मार के रोवेगा इस करके कदी तू अपने मूल तो अपने असले तो कदी विछड़ी हां। ते साध संगत केवल कह नहीं हजूर ने बचन साडे सामने इतिहास गवाह है पता नहीं किन्निया कु उदाहरणा मिलणगे मिलगियां जेड़े विछड़ जांदे ने जिन्नी देर तक बाबा तेरे चरणा विच आ के अपने गुनाहां नू तक के रोंदे नहीं ओनी देर तक ओना दे अंदर नू कदी टिका नहीं मिलिया भटकदे ने कदी तको गुरु अर्जन साहब अमृतसर दी धरती ते विराजमान ने विशा अपना केवल एवे के विछोड़ा दुख देगा मिलाप दे विच सोखे गुरु अर्जन साहब जी दा दरबार सजे है कीर्तनिया ने कीर्तन कीता है ते संगत दे विच नाम दे रसिए गुरबाणी दे रसिए बाणी नू मानन वाले वेखो एक ढंग है स्रोत दा मैं अर्ज करना होना कथा कीर्तन सरवण करन दा भी एक तरीका है आपां कन्ना नाल कीर्तन सरवण करने आ ना ते कोशिश करिए कि सरवण करद्या होया भी अंदर नू टिका के गुरु गुरु जपदे रहिए। कई एक वारी कहांगे दो काम किवें हो जाणगे ते मैं अर्ज करना हुन्ना जे बाणी सुणद्या मन घर दे काम कर सकदा है ते बाणी सुणद्या ये नाम विच भी जुड़ सकदा है दो काम करदे ही है ना मन। हजूर ने जदों कीर्तन की समाप्ति होई ते नाम विच भिजे हुए गुरसिख जिहड़े ने उह नीवी पाई बैठे ने नेत्र उन्हां दे मुंदे ने ते कीर्तनिया ने उठ के कहा हे सतगुरु एक बेनती करनी है अरदास है बच्ची दी शादी है ते जे किते कल दी सारी माया सानू दे दिओ ते कृपा करो साडा सारा कार्ज फते हो गए। सतगुरु ने एक गल कही देखो हुण जदों बंदा थिड़कदा है कीर्तन गुरु दर ते करने आ कथा सतगुरु दे घर करने आ ते मना तू भेटा वल मत आस कर के एदे नल मेरे कार्ज रास होने ने तू अपना ध्यान अपने गुरु वल टिकाई रख कार्ज ते ओने रास करने ने ओ काम जेड़े करोड़ा नल नहीं हो सकते गुरु दी एक नजर हो जाए तो उन्हां कार्जां नू रास कर देंदा। मंग ही गलत मंग ली मंगदे ए के गुरु अर्जन साहब बच्ची दा कार्ज है तुसी मेरामत करके विच आप सहाई होना है कमाल दी गल गुरु नू पासे रख के कहिंदे ने सतगुरु माया दे दई कार्ज रास हो जाएगा। साहब ने कहा सजनो गुरु नानक मेहर करन वाले ने ओ तां कार्ज रास करदे पए ने सतगुरु ने कह दिता चलो कोई बात नहीं दूसरे दिन दीवान सजिया मैं संखेप विच आउणा इस विषय वल विछोड़िया होया मनुख जेड़ा गुरु तो आकी हो के जांदा है जिन्नी देर तक आ के मिलदा नहीं ओदे अंदर नू प्यारियो कदी टिका नहीं जे मिलदा ए बाणी विच सानू सबूत पे मिलदे ने। दूसरे दिन कीर्तन होया है सत्ते बलवंड ने कीर्तन कीता है पर परमेश्वर दी करनी माया अज थोड़ी आई है ते कहिंदे ने कीर्तन दी समाप्ति तो बाद ਘਰ ਚਲੇ ਗਏ ਤੇ ਘਰ ਜਾ ਕੇ ਇੱਕੋ ਗੱਲ ਕਹੀ, ਕਹਿਣ ਲੱਗੇ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਘਰ ਕੀਰਤਨ ਨਹੀਂ ਕਰਨਾ, ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਕੀਰਤਨ ਨਹੀਂ ਕਰਨਾ। ਹੱਦ ਹੋ ਗਈ। ਗੁਰੂ ਨੇ ਆਪਣੇ ਸਿੱਖਾਂ ਨੂੰ ਸਿਖਾ ਦਿੱਤਾ ਸਾਨੂੰ ਮਾਇਆ ਘੱਟ ਹੋਈਏ, ਪਰ ਕੀ ਪਤਾ ਸੀ ਸੱਤਾ ਬਲਵੰਡ ਉਹ ਗੁਰੂ ਕਿਰਪਾ ਕਰੇ ਇੰਨੇ ਵਿੱਚ ਹੀ ਬਰਕਤ ਪਾਦਾ ਤੇ ਲਹਿਰਾਂ ਬਹਿਰਾਂ ਕਰ ਦਿੰਦਾ। ਉਹਦੇ ਹੱਥ ਵੀ ਸਭ ਕੁਝ ਇਹਨਾਂ ਬਹੁਤ ਕੁਝ ਬੋਲਿਆ। ਘਰ ਟਿਕ ਗਿਆ। ਦੂਸਰੇ ਦਿਨ ਸੰਗਤ ਆਈ ਏ, ਜਪਣ ਵਾਲੇ ਗੁਰਮੁਖ ਆਏ ਨੇ, ਪਰ ਅੱਜ ਜਿੱਥੇ ਕੀਰਤਨੀਏ ਕੀਰਤਨ ਕਰਦੇ ਨੇ ਉਹ ਥਾਂ ਖਾਲੀ ਨਜ਼ਰ ਪਈ ਆਉਂਦੀ ਏ। ਸੰਗਤ ਬੈਠੀ ਰਹੀ, ਅਰਦਾਸ ਕੀਤੀ, ਗੁਰੂ ਅਰਜਨ ਸਾਹਿਬ ਕੀਰਤਨ ਕਰਨ ਵਾਲੇ ਨਹੀਂ ਆਏ। ਹਜ਼ੂਰ ਨੇ ਇੱਕ ਸਿੱਖ ਨੂੰ ਭੇਜਿਆ ਤੇ ਜਦੋਂ ਘਰ ਜਾ ਕੇ ਦਸਤਕ ਦਿੱਤੀ ਦਰਵਾਜ਼ੇ ਤੇ ਕਿ ਸੱਤਾ ਬਲਵੰਡ ਜੀ ਸਤਿਗੁਰੂ ਨੇ ਬੁਲਾਇਆ। ਪਿਆਰਿਓ, ਜਿਹਨੂੰ ਗੁਰੂ ਨਾਨਕ ਆਵਾਜ਼ ਦੇ ਕੇ ਬੁਲਾਉਂਦਾ ਹੋਵੇ ਉਹਦੇ ਕਿੰਨੇ ਕੁ ਵੱਡੇ ਭਾਗ ਨੇ, ਪਰ ਅੱਗੋ ਕਿੰਨਾ ਕੁ ਮੰਦ ਭਾਗੀ ਏ ਜਿਹੜਾ ਗੁਰੂ ਨਾਨਕ ਦੀ ਆਵਾਜ਼ ਨੂੰ ਪਹਿਚਾਣ ਨਹੀਂ ਸਕਦਾ। ਕਹਿਣ ਲੱਗੇ ਅਸੀਂ ਕੀਰਤਨ ਨਹੀਂ ਕਰਨਾ। ਵਾਪਸ ਆ ਗਏ, ਬਾਬਾ ਬੁੱਢਾ ਜੀ ਨੂੰ ਭੇਜਿਆ ਜਿਹਦੀ ਗੱਲ ਸਿੱਖੀ ਵਿੱਚ ਕਿਸੇ ਨੇ ਮੋੜੀ ਨਹੀਂ। ਤੇ ਜਦੋਂ ਬਾਬੇ ਬੁੱਢੇ ਨੇ, ਬਜ਼ੁਰਗ ਨੇ ਦਰਵਾਜ਼ਾ ਖੜਕਾਇਆ, ਸੱਤਾ ਬਲਵੰਡ ਜੀ ਮੈਨੂੰ ਪਤਾ ਹੈ ਇਹ ਗੁਰੂ ਨਾਨਕ ਦੇ ਘਰ ਵਿੱਚ ਕਈ ਵਾਰੀ ਕੌਤਕ ਵਾਪਰਦੇ ਨੇ, ਪਰ ਡੋਲਣਾ ਨਹੀਂ ਚਾਹੀਦਾ, ਆਓ ਕੀਰਤਨ ਕਰੋ, ਕੀਰਤਨ ਦਾ ਦਾਤਾ ਮਿਹਰ ਕਰੇਗਾ। ਬਾਬੇ ਬੁੱਢੇ ਲਈ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ, ਚੁੱਪ ਕਰਕੇ ਅੰਦਰ ਟਿਕੇ ਰਹੇ। ਤੇ ਹੁਣ ਤੀਸਰੀ ਵਾਰੀ ਮੇਰੇ ਗੁਰੂ ਅਰਜਨ ਸਾਹਿਬ ਆਪ ਗਏ ਨੇ। ਹੈਰਾਨਗੀ ਦੀ ਬਾਤ, ਮੇਰੇ ਦਾਤਾ ਜਿਹਦੇ ਚਰਨਾਂ ਦੀ ਧੂੜ ਨੂੰ ਬਾਦਸ਼ਾਹ ਸਹਿਕਦੇ ਨੇ, ਜਿਹਦੇ ਚਰਨਾਂ ਨੂੰ ਅਨੇਕਾਂ ਸਿੱਖ ਪੈ ਲੋਚਦੇ ਨੇ, ਜਿਹਦੀ ਕਿਰਪਾ ਲੈਣ ਲਈ ਬੇਅੰਤ ਜਗਿਆਸੂ ਆਪਣੇ ਘਰਾਂ ਦੇ ਕਿਵਾੜ ਖੋਲਦੇ ਨੇ ਤੇ ਗਾਉਂਦੇ ਹੋਣ ਕਿ ਮੇਰੇ ਦਾਤਾ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਜਿਹੜੇ ਗਾਉਂਦੇ ਹੋਣ ਕੇ ਭਲਕੇ ਉੱਠ ਪਰਾਉਣਾ ਮੇਰਾ ਘਰ ਆਵੋ, ਜਿਹੜੇ ਗਾਉਂਦੇ ਹੋਣ ਕਿ ਸਾਜਨਾ ਸੰਤ ਤੂੰ ਆਓ ਮੇਰਾ ਮੇਰੇ ਘਰ ਵਿੱਚ ਤੂੰ ਆ। ਤੇ ਉਹ ਮੇਰਾ ਸੱਜਣ ਗੁਰੂ ਜਿਹਨੂੰ ਦੇਖ ਕੇ ਜਿਹਦੇ ਘਰ ਵੀ ਚਲਾ ਜਾਏ ਤੇ ਸਿੱਖ ਕਹਿੰਦਾ ਹੋਵੇ ਹਮ ਘਰ ਸਾਜਨ ਆਏ, ਜਿਹਦੇ ਘਰ ਵੀ ਚਲਾ ਜਾਏ ਸਿੱਖ ਕਹਿੰਦਾ ਹੋਵੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਜਿਹਦੇ ਘਰ ਗੁਰੂ ਜਾਏ ਤੇ ਸਿੱਖ ਅੰਦਰ ਦੇ ਵਿਕਾਰਾਂ ਨੂੰ ਕਹਿ ਨਸ ਵਜੋ ਕਿਲ ਵਿਖੋ, ਕਰਤਾ ਘਰ ਆਇਆ ਦੂਤੇ ਦਹਿਨ ਪਿਆ ਗੋਬਿੰਦ ਪ੍ਰਗਟਾਇਆ, ਜਿਹੜਾ ਗੁਰੂ ਨੂੰ ਤੱਕ ਕੇ ਕਹਿ ਕਿ ਜੇ ਤੂੰ ਵੱਤਾ ਅੰਗਣੈ ਹਬ ਧਰਤ ਸੁਹਾਵੀ ਹੋਏ। ਉਹ ਮੇਰਾ ਗੁਰੂ ਜਦੋਂ ਗਿਆ ਤੇ ਇਹਨਾਂ ਲੋਕਾਂ ਨੇ ਫਿਰ ਦਰਵਾਜ਼ਾ ਨਹੀਂ ਖੋਲਿਆ। ਸਾਹਿਬ ਨੇ ਆਵਾਜ਼ ਦਿੱਤੀ, ਸੱਤਾ ਬਲਵੰਡ ਕਿਵਾੜ ਖੋਲੋ, ਆਓ ਕੀਰਤਨ ਕਰੋ, ਗੁਰੂ ਨਾਨਕ ਮਿਹਰ ਕਰਨਗੇ। ਅੱਗੋਂ ਆਵਾਜ਼ ਆਈ ਕਿ ਅੱਜ ਤੋਂ ਬਾਅਦ ਤੁਹਾਡੇ ਘਰ ਅਸੀਂ ਕੀਰਤਨ ਨਹੀਂ ਕਰਨਾ। ਤੇ ਪੁੱਛਿਆ ਕਿਉਂ? ਕਹਿਣ ਲੱਗੇ ਤੁਸੀਂ ਸਾਡੇ ਨਾਲ ਧੋਖਾ ਕੀਤਾ, ਅਸੀਂ ਕੀਰਤਨ ਕਰਨੇ ਆ ਤਾਂ ਸੰਗਤ ਆਉਂਦੀ ਏ, ਜੇ ਅਸੀਂ ਕੀਰਤਨ ਨਾ ਕੀਤਾ ਤੁਹਾਨੂੰ ਗੁਰੂ ਕਿੰਨੇ ਮੰਨਣਾ। ਬਸ ਇੱਥੇ ਬੰਦੇ ਨੂੰ ਇੱਕ ਭੁਲੇਖਾ ਜੇ, ਮੇਰੇ ਕਰਕੇ ਗੁਰੂ ਘਰ ਏ, ਮੇਰੇ ਕਰਕੇ ਸੰਗਤ ਏ, ਮੇਰੇ ਕਰਕੇ ਸਭ ਕੁਝ ਚੱਲਦਾ। ਅਸਲ ਵਿੱਚ ਨਹੀਂ ਸੱਜਣਾ, ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਉਹਨੇ ਸਮਝਾਇਆ ਉਦਾਹਰਨ ਦੇ ਕੇ, ਕਹਿੰਦੇ ਨੇ ਅਸਲ ਸਾਡੇ ਕਰਕੇ ਗੁਰੂ ਨਹੀਂ, ਗੁਰੂ ਜੀ ਕਰਕੇ ਅਸੀਂ ਆ। ਉਹ ਕਹਿੰਦਾ ਕਿ ਅੰਮ੍ਰਿਤ ਵੇਲੇ ਪ੍ਰਭਾਤ ਵੇਲੇ ਮੁਰਗਾ ਬਾਂਗ ਦਿੰਦਾ ਤੇ ਬਾਂਗ ਤੋਂ ਬਾਅਦ ਸੂਰਜ ਨਿਕਲਦਾ। ਜੇ ਕੋਈ ਇਹ ਕਹੇ ਕਿ ਮੁਰਗੇ ਦੇ ਬਾਂਗ ਦੇਣ ਦੇ ਨਾਲ ਸੂਰਜ ਨਿਕਲਦਾ, ਲੋਕ ਕਹਿਣਗੇ ਕਿਉਂ ਜੀ ਹਾਸੋਹੀਣੀ ਬਾਣ ਬਾਤ ਏ। ਅਸਲ ਵਿੱਚ ਮੁਰਗਾ ਬਾਂਗ ਹੀ ਉਦੋਂ ਦਿੰਦਾ ਜਦੋਂ ਸੂਰਜ ਨਿਕਲਣਾ ਹੋਵੇ। ਸੂਰਜ ਦੀ ਲੋ ਕਰਕੇ ਮੁਰਗੇ ਨੂੰ ਸਮਝੇ, ਨਾ ਕਿ ਮੁਰਗੇ ਦੀ ਆਵਾਜ਼ ਨਾਲ ਸੂਰਜ ਨਿਕਲਦਾ ਪਿਆ। ਇੰਨੀ ਕੁ ਗੱਲ ਸਮਝ ਜਾਏ ਕਿਤੇ ਮਨੁੱਖ। ਕਹਿ ਦਿੱਤਾ ਸਾਡੇ ਕਰਕੇ ਤੁਸੀਂ ਗੁਰੂ ਹੋ, ਤੇ ਇੱਕ ਸ਼ਬਦ ਜਿਹੜਾ ਉਹਨਾਂ ਕਿਹਾ, ਗੁਰੂ ਨਾਨਕ ਨੂੰ ਕੌਣ ਜਾਣਦਾ ਸੀ ਜੇ ਭਾਈ ਮਰਦਾਨਾ ਕੀਰਤਨ ਨਾ ਕਰਦਾ। ਤੇ ਹਜ਼ੂਰ ਨੇ ਇੰਨਾ ਸੁਣਿਆ ਤੇ ਇੱਕ ਗੱਲ ਕਹੀ, ਸੱਜਣੋ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲੈਂਦੇ, ਪਰ ਆਦ ਗੁਰੂ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ, ਨਿਰੰਕਾਰ ਦਾ ਜੋਤ ਸਵਰੂਪ ਗੁਰੂ, ਉਹਦੇ ਲਈ ਸ਼ਬਦ ਬੋਲੇ ਜੇ। ਕਹਿਣ ਲੱਗੇ ਅੱਜ ਤੋਂ ਬਾਅਦ ਸਾਡੇ ਘਰ ਥਾਂ ਨਹੀਂ। ਸਿੱਖਾਂ ਨੂੰ ਕਹਿ ਦਿੱਤਾ ਜਿਹੜਾ ਇਹਨਾਂ ਤੋਂ ਕੀਰਤਨ ਸੁਣੇਗਾ ਉਹਦੇ ਅੰਦਰ ਨੂੰ ਕਦੀ ਟਿਕਾ ਨਹੀਂ ਮਿਲਣਾ, ਤੇ ਜਿਹੜਾ ਇਹਨਾਂ ਨੂੰ ਸਾਡੇ ਕੋਲ ਲੈ ਕੇ ਆਏਗਾ ਉਹਦੇ ਮੁੱਖ ਨੂੰ ਅਸੀਂ ਕਾਲਿਆਂ ਕਰਾਂਗੇ। ਇੰਨੇ ਭੱਦੇ ਸ਼ਬਦ, ਗੁਰੂ ਕੀ ਨਿੰਦਿਆ। ਕਹਿੰਦੇ ਨੇ ਗੁਰੂ ਦਰ ਨਾਲੋਂ ਮਿਲੇ ਹੋਏ ਵਿਛੜ ਗਏ ਨੇ, मैं अर्ज कर रहा कि जदों सोमे नालों विछड़िए सरोवर का रंग काला पै जांदा है, संख समुंदर नालों विछड़ जाए वह ढाहा मार के रोंदा है, ते जदों सजना तू अपने गुरु ते नाम नालों विछड़ गया तेरे अंदर नूं किथे टिकाओ मिलना है। विछड़ गया गुरु दर तो इको माया ने विछोड़ दिता। ऐ माया तू किन्नी कु खेड वरतानी है, यही गल भगत साहब ने कही सी ना, इन माया जुगदीश गुसाई तुमरे चरण बिसारे, हे माया तू किन्ना कु प्रभाव पानी है, लिव छुड़की लगी तृष्णा माया अमर वरताया, हे टक्यो तुहाडे कुल किन्नी कु ताकत है, कई वरी जोर पा के तुसी मनुख नू गुरु दे कीर्तनीय नू भी तोड़ सकते हो, सिख नू भी तोड़ सकते हो। कह लगे सतगुरु वापस आ गए, उदन मेरे हजूर ने सिरंदा पकड़िया ते आप मेरे दाता जी ने कीर्तन आरंभ किया। गुरु अर्जन साहब करे कीर्तन ते सुन वाले सिखां नू उस कीर्तन नाल ब्रह्म ज्ञान क्यों नहीं मिलेगा, सुन वालियां नू परमेश्वर की प्राप्ति क्यों नहीं होवेगी। समा लंघ गया गुरु तो विछड़ गए, जिस सत्ते बलवंड लई लोक दरवाजे खोलदे सन अज उन्हां नू देख के सिखां ने दरवाजे बंद कर ले, कहने गुरु के फिटकारे ने ते फिटके हुए दे मथे नहीं लगना। कह लगे दर दर ते गए किसे ने बात नहीं पुछी, एथो तक के तन रोगी हो गया, सिख विद्वान ता कहंदे ने कोढ़ दा रोग चल गया, जदों किते भी ढोई ना मिली अखीर ते बेबल हो गए के कारण एवे प्यारे तो विछड़ गए हैं ना। हजूर ने बड़ा सोहना प्रमाण दिता है, गुरु अर्जन साहब ने अमृतमय बाणी विच कहंदे ने अक दे रुख नाल अक दे पेड़े नाल फल लगे ने, जिन्हों आपां ककड़ियां भी कहने आ, बाणी विच शब्द खकड़ियां वरते है, कहंदे ने जदों अक दी टाणी नाल ओ फल लगा है ना बड़ा सोहना लगता है। हजूर कहंदे ने जदों ओ टुट गया ना, पहला सी एक परत के उस दे टुटन तो बाद ओ सुकिया, सुकन तो बाद ओ पातिया, पातन तो बाद ओ दे विचो छोटे छोटे रूह दे तिनके निकले, हजारां दी तादाद विच आसमान विच उड़न लगे। कहंदे ने मैं रूह दे तिनकियां नू पुछ लिया, तुसी तां अक दे विचो पैदा होए हो, तुहाडा तां फल कदी अत दा सुंदर सी, अज की कारण इन्ने टुकड़े हो गए। ते अगो उत्तर मिलिया सी सतगुरु ओनी देर तक सोहणे सां जिन्नी देर तक अपने मूल नाल जुड़े सां, जितन दे ओदे तो टुट गए आ सुक भी गए आ ते हजारां टुकड़ियां विच वंड के कोई किधर नू चला गया, कोई किधर नू चला गया, साडे अंदर दा टिकाओ खत्म हो गया। जदों गुरु नालों विछड़ जाएगा मना अंदर पता नहीं किन्ने कु टुकड़ियां विच वंडिया जाएगा। अज सत्ता बलवंड उन्हां दी हालत हो गई कि खखड़ियां सुहावियां लगड़ियां अक कंठ, कह लगे बिरह विछोड़ा धनी स्यो नानक सह सह गंठ, हजारां टुकड़ियां विच वंडे गए अंदर बिखर गया। जदों किसे ने ढोई नहीं दिती ते अगो आवाज आई कि सत्ता बलवंड गुरु बख्शिंद जे, कह लगे बख्शिंद ता है पर शब्दावली इन्नी भद्दी वरती है, सानू ता ओदे दर ते ढोई नहीं, कौन है गुरु तक मिलाएगा। चले गए लाहौर ते भाई लद्दे दे घर नू खड़काया दरवाजे नू, अंदरों सुनिया के सत्ता बलवंड आए, किवाड़ खोल लिया ने बंद रखे है, ते कहिंदे ने बाहरों आवाज सी के लद्दिया मरे ता असी अगे हाँ, मर ता उदन ही गए सां जिदन गुरु दा कीर्तन छड़ दिता, हुण केवल सवास चलदे पए ने, असलियत एही कि जे तू ना गुरु दर ते लै गयो असी तेरे घर दे सामने शरीर नू खत्म कर लांगे, तेरे तो बिना अज तो बाद किसे दर ते जाना नहीं, चाहे रख लै चाहे मार लै। लगा भाई लद्दे नू पता वाह ओ गुरु के सिखा, सतगुरु ने तेनू किन्ना कु परउपकारी बनाया है। ब्रह्म ज्ञानी परउपकारी हुंदा है, ओ तां धरती दी तरह जे धरती नू टप्पा मार के पट लवो मिट्टी धरती दा कुछ विगड़दा नहीं, जे पट्टे हुए ते चंदन दा लेपन कर दियो ते ओ खुश नहीं क्योंकि ओदा अंदर पूर्ण टिकाओ विच। भाई लद्दे ने जदों दर्द भरी आवाज सुनी ते सोचिया मना गुरु दर ते तां इन्हां नू लै के जाणा है, पर गुरु का हुक्म है उस दा मुख काला करांगे, ओनू गधे ते बिठाया जाएगा जेड़ा इन्हां निंदक बंदियां नू लै के आएगा। भाई लद्दे ने एक गल कही मना गुरु बख्शिंदे ਪਹਿਲਾਂ ਤੂੰ ਗੁਰੂ ਦੇ ਹੁਕਮ ਨੂੰ ਮੰਨ ਕਿਉਂ ਨਹੀਂ ਲੈਂਦਾ? ਉਹਨੂੰ ਸਤ ਬਚਨ ਕਰਕੇ ਮੰਨ ਲੈ। ਭਾਈ ਲੱਦੇ ਨੇ ਕਿਵਾੜ ਖੋਲਿਆ, ਦੋਨੋਂ ਭਰਾ ਚਰਨਾਂ ਤੇ ਡਿੱਗ ਪਏ। ਕਹਿਣ ਲੱਗੇ, ਹੇਰ ਭਾਈ, ਤੂੰ ਗੁਰੂ ਤੱਕ ਮਿਲਾ ਦੇ। ਵਿਛੋੜੇ ਵਿੱਚ ਦੁਖੀ, ਵਿਛੜਿਆਂ ਨੂੰ ਟਿਕਾਓ ਨਹੀਂ, ਵਿਛੜਿਆਂ ਦੇ ਅੰਦਰ ਕਦੀ ਵੀ ਸੁੱਖ ਨਹੀਂ। ਤੂੰ ਮਿਲਾ ਸਕਣਾ ਉਸ ਗੁਰੂ ਕੇ ਪਿਆਰੇ ਨੇ, ਆਪਣੇ ਮੁਖ ਤੇ ਪਹਿਲਾਂ ਕਾਲਖ ਮਲੀਏ। ਕਹਿੰਦਾ, ਮੇਰੇ ਸਤਿਗੁਰੂ, ਜੇ ਮੁਖ ਤੇ ਕਾਲਖ ਲਾਇਆ ਇੱਕ ਵਿਛੜੇ ਹੋਏ ਪਰਤ ਕੇ ਮਿਲ ਸਕਦੇ ਨੇ ਤਾਂ ਮੈਨੂੰ ਇਹ ਵੀ ਪਰਵਾਹ ਨੇ, ਪਰ ਕਿਰਪਾ ਕਰਕੇ ਵਿਛੜਿਆਂ ਨੂੰ ਮਿਲਾ ਲਵੇ। ਮੁਖ ਤੇ ਕਾਲਖ ਲਈ ਆਪ ਗਧੇ ਤੇ ਅਸਵਾਰ ਹੋ ਗਿਆ, ਢੋਲ ਵਾਲਾ ਅੱਗੇ ਵੇ। ਕਹਿੰਦਾ, ਅਰਦਾਸ ਕਰਦਾ, ਸਤਿਗੁਰੂ ਕਿਹੜੇ ਮੱਥੇ ਪਰਵਾਹ ਨੇ, ਪਰ ਇਹਨਾਂ ਵਿਛੜਿਆ ਹੋਇਆਂ ਨੂੰ ਤੂੰ ਕਿਰਪਾ ਕਰਕੇ ਮਿਲਾ ਲੈ। ਜਦੋਂ ਤੁਰਿਆ ਲਾਹੌਰ ਤੋਂ ਤੇ ਪਹੁੰਚਿਆ ਅੰਮ੍ਰਿਤਸਰ ਦੀ ਧਰਤੀ ਤੇ, ਗਲੀਆਂ ਵਿੱਚੋਂ ਨਿਕਲਦਾ, ਢੋਲ ਦੀ ਆਵਾਜ਼ ਲੋਕਾਂ ਦੇ ਕੰਨਾਂ ਵਿੱਚ ਪੈਂਦੀ ਏ। ਹਜ਼ੂਮ ਪਿੱਛੇ ਤੁਰਦਾ, ਦੀਵਾਨ ਸਜਿਆ ਤੇ ਪੁੱਛਦੇ ਨੇ ਮੇਰੇ ਗੁਰੂ ਅਰਜਨ ਸਾਹਿਬ ਕਿ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਇਹ ਆਵਾਜ਼ ਕਿਹਦੀ ਏ? ਹੁਣ ਸਤਿਗੁਰੂ ਤਾਂ ਅੰਦਰ ਦੀ ਜਾਣਦੇ ਨੇ ਨਾ, ਇਹ ਆਵਾਜ਼ ਕਿਹਦੀ ਏ? ਤੇ ਅੱਗੋਂ ਉੱਤਰ ਮਿਲਦਾ, ਦਾਤਾ ਜੀ, ਭਾਈ ਲੱਦਾ ਪਿਆ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ, ਭਾਈ ਲੱਦਾ ਅੱਗੇ ਤਾਂ ਕਦੀ ਇਸ ਤਰ੍ਹਾਂ ਆਇਆ ਨਹੀਂ, ਅੱਜ ਉਹ ਕਿਵੇਂ ਢੋਲ ਖੜਕਾਉਂਦਾ, ਢੋਲ ਦੀ ਆਵਾਜ਼ ਨਾਲ ਤੁਰਿਆ ਹੁੰਦਾ? ਤੇ ਅੱਗੋਂ ਉੱਤਰ ਮਿਲਦਾ, ਦਾਤਾ, ਤੇਰੇ ਦਰ ਤੋਂ ਵਿਛੜੇ ਹੋਏ ਭਟਕਿਆ ਹੋਇਆਂ ਨੂੰ ਲੈ ਕੇ ਆਉਂਦਾ ਪਿਆ। ਮਹਾਰਾਜ ਪੁੱਛਦੇ ਨੇ, ਕੌਣ? ਸਾਹਿਬ ਜੀ, ਸੱਤਾ ਤੇ ਬਲਵੰਡ ਪਏ ਆਉਂਦੇ ਨੇ। ਹਜ਼ੂਰ ਨੇ ਕਿਹਾ, ਲੱਦੇ ਨੂੰ ਪਤਾ ਨਹੀਂ ਕਿ ਜਿਹੜਾ ਇਹਨਾਂ ਨਿੰਦਕਾਂ ਨੂੰ ਲੈ ਕੇ ਆਵੇਗਾ ਉਸ ਦੇ ਮੁਖ ਤੇ ਕਾਲਖ ਮਲਾਂਗੇ, ਉਹਨੂੰ ਗਧੇ ਦੀ ਸਵਾਰੀ ਮਿਲੇਗੀ। ਤੇ ਅੱਗੋਂ ਬਾਬਾ ਬੁੱਢਾ ਕਹਿੰਦਾ, ਸਤਿਗੁਰੂ, ਜਿਹੜਾ ਤੁਸੀਂ ਹੁਕਮ ਲਾਇਆ ਸੀ, ਸਾਨੂੰ ਪਤਾ ਲੱਗਾ ਤੇਰੀ ਕਮਾਈ ਕਰਨ ਵਾਲੇ ਨੇ, ਤੇਰੇ ਹੁਕਮ ਦੀ ਪਾਲਣਾ ਤਾਂ ਲਾਹੌਰ ਚੱਲਣ ਵਕਤ ਹੀ ਸ਼ੁਰੂ ਕਰ ਦਿੱਤੀ ਸੀ। ਉੱਥੋਂ ਮੁੱਖ ਤੋਂ ਕਾਲਾ ਕੀਤਾ, ਗਧੇ ਤੇ ਅਸਵਾਰ ਏ, ਢੋਲ ਪਿਆ ਵੱਜਦਾ, ਪਿੱਛੇ ਪਿੱਛੇ ਨੀਵੀਂ ਪਾਈ ਜਿਹੜੇ ਕਦੀ ਇਸ ਦਰ ਤੋਂ ਵਿਛੜ ਗਏ ਸਨ, ਜਿਹੜੇ ਮੂਲ ਤੋਂ ਟੁੱਟ ਗਏ ਸਨ, ਜਿਹੜੇ ਆਪਣੇ ਅਸਲੇ ਨੂੰ ਛੱਡ ਕੇ ਚਲੇ ਗਏ ਸਨ। ਨੀਵੀਂ ਪਾਈ, ਤਨ ਦੇ ਬਸਤਰ ਮਲੀਨ ਨੇ, ਜਿਨ੍ਹਾਂ ਦੇ ਚਰਨਾਂ ਦੀ ਧੂੜ ਲੋਕੀ ਮਸਤਕ ਤੇ ਲਾਉਂਦੇ ਸਨ, ਅੱਜ ਕੱਪੜੇ ਪਾਟੇ ਨੇ, ਪੈਰਾਂ ਤੋਂ ਨੰਗੇ ਨੇ, ਸਰੀਰ ਨੂੰ ਰੋਗ ਲੱਗਾ ਹੈ, ਤੇ ਨੀਵੀਂ ਪਾਈ ਆਉਂਦੇ ਨੇ। ਅੱਗੇ ਅੱਗੇ ਭਾਈ ਲੱਦਾ ਹੈ, ਮੇਰੇ ਹਜ਼ੂਰ ਤੋਂ ਰਿਹਾ ਨਹੀਂ ਗਿਆ, ਸਿੰਘਾਸਨ ਤੋਂ ਉੱਠੇ ਨੇ। ਤੇ ਦੌੜ ਕੇ ਭਾਈ ਲੱਦਾ ਜਦੋਂ ਉੱਤਰ ਕੇ ਚਰਨਾਂ ਤੇ ਡਿੱਗਣ ਲੱਗਾ ਹੈ, ਤੇ ਮੇਰੇ ਪ੍ਰਤੱਖ ਹਰ ਨੇ ਚਰਨਾਂ ਤੋਂ ਡਿੱਗਦੇ ਹੋਏ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ। ਕਹਿਣ ਲੱਗੇ, ਉਹ ਭਾਈ ਲੱਦਿਆ, ਯਾਦ ਰੱਖੀ ਕਿ ਪਾਣੀ ਤੋਂ ਬਿਨਾਂ ਫਸਲ ਸੁੱਕ ਜਾਏ, ਤੇ ਪਾਣੀ ਪਾ ਕੇ ਪਰਤ ਕੇ ਹਰੀ ਹੋ ਸਕਦੀ ਏ, ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਉਹਨੂੰ ਕਦੀ ਕੋਈ ਹਰਿਆ ਨਹੀਂ ਕਰ ਸਕਦਾ। ਗੁਰੂ ਦੇ ਮਾਰੇ ਹੋਏ ਨੂੰ ਸਿੱਖ ਬਚਾ ਸਕਦਾ ਹੈ, ਪਰ ਸਿੱਖ ਦੇ ਮਾਰੇ ਹੋਏ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ। ਯਾਦ ਰੱਖ, ਗੁਰੂ ਦੇ ਫਟਕਾਰੇ, ਇਹ ਮੇਰੇ ਪਿਆਰੇ ਲੱਦੇ ਆਪਣੇ ਮੁੱਖ ਦਾ ਕੀ ਹਾਲ ਕੀਤਾ ਹੈ? ਕਹਿਣ ਲੱਗਾ, ਦਾਤਿਆਂ, ਸਿੱਖ ਬੰਦੀ ਜਾਚ ਸਿੱਖਣ ਲੱਗਾ ਵਾ, ਮੈਂ ਸੁਣਿਆ ਕਿ ਗੁਰੂ ਦਾ ਹੁਕਮ ਮੰਨ ਕੇ ਸਿੱਖ ਬਣੀਦਾ, ਤੇ ਤੇਰੇ ਹੁਕਮ ਨੂੰ ਮੰਨਣ ਦੀ ਕੋਸ਼ਿਸ਼ ਕਰਨਾ ਪਿਆ ਵਾ, ਸ਼ਾਇਦ ਮੇਰੀ ਗਿਣਤੀ ਸਿੱਖਾਂ ਵਿੱਚ ਹੋ ਜਾਏ, ਸ਼ਾਇਦ ਮੈਂ ਗੁਰੂ ਨਾਨਕ ਦਾ ਸਿੱਖ ਅਖਵਾ ਸਕਾਂ। ਪਿਆਰਿਓ, ਸਿੱਖੀ ਬੜੀ ਵੱਡੀ ਚੀਜ਼ ਏ, ਕੋਸ਼ਿਸ਼ ਕਰਾਂਗਾ ਕਿਸੇ ਦਿਨ ਸਿੱਖੀ ਉੱਤੇ ਕੇਵਲ ਆਪਾਂ ਬੋਲੀਏ ਕਿ ਸਿੱਖੀ ਬੜੀ ਵੱਡੀ ਦਾਤ ਦੇ। ਮੈਂ ਅਰਧ ਬਾਣੀ ਪੜ੍ਹਦਿਆਂ ਹੈਰਾਨ ਹੋ ਗਿਆ, ਗੁਰੂ ਅਖੀਰਲੀ ਪਦਵੀ ਏ। ਅਸੀਂ ਕਹਿੰਦੇ ਹਾਂ ਗੁਰੂ ਪਰਮੇਸ਼ਰ ਇੱਕ ਏ, ਪਰ ਮੇਰਾ ਗੁਰੂ ਅਰਜਨ ਸਾਹਿਬ ਗੁਰੂ ਬਣ ਕੇ ਵੀ ਕਹਿੰਦਾ ਹੈ ਕਿ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਸਿੱਖੀ ਕਿੰਨੀ ਕੁ ਵੱਡੀ ਏ, ਮੇਰਾ ਗੁਰੂ ਰਾਮਦਾਸ ਗੁਰੂ ਬਣ ਕੇ ਕਹਿੰਦਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਕਿੰਨੀ ਕੁ ਵੱਡੀ ਦਾਤ ਹੋਵੇਗੀ ਸਿੱਖੀ ਦੀ। ਲੱਦਾ ਕਹਿੰਦਾ, ਸਤਿਗੁਰੂ ਕਿਰਪਾ ਕਰੀ, ਮੈਂ ਸਿੱਖ ਬੰਦੀ ਕੋਸ਼ਿਸ਼ ਕਰ ਰਿਹਾ। ਤੇ ਜਦੋਂ ਤੱਕਿਆ ਉਹਦੇ ਚਿਹਰੇ ਉੱਪਰ ਕਾਲਖ ਮਲੀ ਏ, ਤੇ ਸਿੱਖ ਵਿਦਵਾਨ ਕਹਿੰਦੇ ਨੇ, ਆਪ ਜਲ ਮੰਗਾਇਆ, ਧੋਣ ਲੱਗੇ ਮੇਰੇ ਗੁਰਦੇਵ ਉਹਦੇ ਮੁੱਖ ਨੂੰ। ਤੇ ਭਾਈ ਲੱਦੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ। ਕਹਿਣ ਲੱਗਾ, ਦਾਤਿਆ, ਮੇਰੇ ਚਿਹਰੇ ਦੀ ਕਾਲਖ ਨੂੰ ਨਾ ਧੋ, ਮੈਨੂੰ ਬਖਸ਼ ਨਹੀਂ, ਪਰ ਆ ਜਿੰਨਾ ਲੋਕਾਂ ਦੇ ਅੰਦਰ ਤੇਰੇ ਦਰ ਤੋਂ ਵਿਛੜ ਕੇ ਕਾਲੇ ਹੋ ਗਏ ਨੇ, ਜੇ ਧੋਣਾ ਚਾਹੁੰਦਾ ਤਾਂ ਇਹਨਾਂ ਦੇ ਅੰਦਰ ਨੂੰ ਅੱਜ ਧੋ ਦੇ। ਤੇ ਤੇਰੇ ਕੋਲ ਧੋਣ ਦੀ ਸਮਰੱਥ ਹੈ, ਮੁੱਖ ਕਾਲੇ ਨਾ ਧੋ, ਇਹਨਾਂ ਦੇ ਮਨ ਨੂੰ ਧੋਲਾ। ਜਦੋਂ ਤੱਕਿਆ ਉਹ ਜਿਹੜੇ ਵਿਛੜ ਕੇ ਚਲੇ ਗਏ ਸਨ, ਮੇਰੇ ਸਤਿਗੁਰੂ ਦੇ ਨੇਤਰ ਸੇਜਲ ਹੋ ਗਏ, ਸੱਤਾ ਬਲਵੰਡ ਧਾ ਕੇ ਗੁਰੂ ਦੇ ਚਰਨਾਂ ਤੇ ਡਿੱਗ ਪਏ। ਕਹਿਣ ਲੱਗੇ, ਦਾਤਿਆਂ ਸਮਝਦੇ ਸਾਂ ਆਪਣੀ ਹੋਂਦ ਬਣਾ ਕੇ, ਪਰ ਅੱਜ ਸਮਝ ਪੈ ਗਈ ਤੇਰੇ ਤੋਂ ਵਿਛੜ ਕੇ ਕਦੀ ਵੀ ਸੁੱਖ ਨਹੀਂ। ਤੂੰ ਦੁੱਖ ਦੇ ਦੈ, ਤੂੰ ਸੁੱਖ ਦੇ ਦੈ, ਪਰ ਤੇਰੇ ਘਰ ਵਰਗਾ ਆਨੰਦ ਕਿਤੇ ਨਹੀਂ। ਸ਼ਾਇਦ ਬਾਬਾ ਕਬੀਰ ਸਾਹਿਬ ਨੇ ਇਹ ਹੀ ਬਚਨ ਬਾਣੀ ਵਿੱਚ ਕੀਤੇ। ਕਹਿਣ ਲੱਗੇ, ਹੇ ਮੱਛੀ, ਉਹਨਾਂ ਉਦਾਹਰਨ ਬੜੀ ਸੋਹਣੀ ਲਈ, ਤੂੰ ਸਮੁੰਦਰ ਨੂੰ ਕਦੀ ਛੱਡੀ ਨਾ। ਤੇ ਮੱਛੀ ਨੇ ਕਹਿ ਦਿੱਤਾ, ਸਮੁੰਦਰ ਦਾ ਪਾਣੀ ਤਾਂ ਹੁੰਦਾ ਖਾਰਾ, ਮੈਂ ਤੇ ਰਾਂਗੀ ਸਰੋਵਰ ਦੇ ਪਾਣੀ ਵਿੱਚ, ਕਿਉਂਕਿ ਸਰੋਵਰ ਦਾ ਪਾਣੀ ਮਿੱਠਾ ਹੈ, ਬਾਣੀ ਦਾ ਬਚਨ ਹੈ। ਤੇ ਅੱਗੋਂ ਕਬੀਰ ਸਾਹਿਬ ਨੇ ਕਿਹਾ, ਮੱਛੀ, ਸਰੋਵਰ ਦਾ ਪਾਣੀ ਭਾਵੇਂ ਮਿੱਠਾ ਹੈ, ਪਰ ਸਰੋਵਰ ਤੇ ਭਰੋਸਾ ਨਾ ਕਰੀ, ਇਹਦੇ ਸੁੱਕਦਿਆਂ ਵੀ ਦੇਰ ਨਹੀਂ ਹੋ, ਇਹਦੇ ਵਿੱਚ ਵੀ ਵੜ ਕੇ ਤੈਨੂੰ ਪਕੜ ਲੈਣਗੇ। ਸਰੋਵਰ ਦੀ ਡੂੰਘਾਈ ਕੁਝ ਦੂਰੀ ਤੱਕ ਸੀਮਤ ਹੈ, ਪਰ ਸਮੁੰਦਰ ਭਾਵੇਂ ਖਾਰਾ ਹੈ, ਪਰ ਇਹਨੂੰ ਛੱਡੀ ਨਾ, ਤੇਰੇ ਕੋਲ ਟੁੱਬੀ ਮਾਰਨ ਦੀ ਜਾਂਚ ਹੋਣੀ ਚਾਹੀਦੀ ਹੈ। ਸਮੁੰਦਰ ਦੀ ਡੂੰਘਾਈ ਤਾਂ ਕੋਈ ਮਾਪ ਹੀ ਨਹੀਂ ਸਕਦਾ, ਗੁਰੂ ਨੂੰ ਛੱਡੀ ਨਾ। ਜੇ ਦੁੱਖ ਆਵੇ ਖਾਰਾਪਣ ਕਹਿ ਕੇ ਭੱਜ ਨਾ ਜਾਈ, ਯਾਦ ਰੱਖ ਇਹਦੇ ਕੋਲ ਬੜੀ ਵੱਡੀ ਤਾਕਤ ਹੀ ਆਪਣੇ ਘਰ ਸੰਭਾਲ ਕੇ ਰੱਖਣ ਦੀ। ਜੇ ਗੁਰੂ ਨੂੰ ਛੱਡ ਕੇ ਦੁਨੀਆਂ ਦੇ ਟੋਬੇ ਤੇ ਯਕੀਨ ਕਰ ਲਿਆ, ਪਦਾਰਥ ਮਿੱਠੇ ਤਾਂ ਲੱਗਣਗੇ, ਪਰ ਉਹਨਾਂ ਪਦਾਰਥਾਂ ਵਿੱਚੋਂ ਤੈਨੂੰ ਕਿਸੇ ਨੇ ਬਚਾ ਨਹੀਂ ਸਕਣਾ। ਕਬੀਰ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਕਬੀਰ ਥੋੜਾ ਜਲ ਮਾਛਲੀ, ਥੋੜੇ ਪਾਣੀ ਤੇ ਭਰੋਸਾ ਕਰਕੇ ਆਈ ਨਾ, ਝੀਵਰ ਮੇਲਿਓ ਜਾਲ, ਇਹ ਟੋਗ ਨੈ ਨਾ ਛੂਟ ਸੈ, ਫਿਰ ਕਰ ਸਮੁੰਦ ਸੰਭਾਲ। ਕਹਿੰਦੇ ਨੇ, ਕਬੀਰ ਸਮੁੰਦ ਨਾ ਛੋਡੀਐ, ਸਮੁੰਦਰ ਨੂੰ ਛੱਡੋ ਨਾ, ਜੋ ਅੱਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ, ਕਹਿ ਹੈ ਕੋਈ, ਚਰਨਾਂ ਤੇ ਡਿੱਗ ਪੈ, ਸਤਿਗੁਰੂ ਸਾਨੂੰ ਬਖਸ਼ ਦੇ, ਅਸੀਂ ਵਿਛੜ ਗਏ ਹਾਂ। ਹਜ਼ੂਰ ਨੇ ਉੱਥੇ ਪ੍ਰੇਮ ਨਾਲ ਭਿੱਜ ਕੇ ਕਿਹਾ ਕਿ ਇਹਨਾਂ ਨੂੰ ਇਸ਼ਨਾਨ ਕਰਾਓ, ਦੁੱਖ ਭੰਜਨੀ ਕੋਲ ਲਿਜਾ ਕੇ ਅੰਮ੍ਰਿਤ ਸਰੋਵਰ ਵਿੱਚ। ਕਹਿੰਦੇ ਨੇ, ਦਾਤਾ ਰੋਗ ਲੱਗ ਗਿਆ। ਹਜ਼ੂਰ ਕਹਿਣ ਲੱਗੇ, ਜਿਸ ਜ਼ਬਾਨ ਨਾਲ ਗੁਰੂ ਕੀ ਨਿੰਦਿਆ ਕੀਤੀ, ਉਸ ਰਸਨਾ ਨਾਲ ਕਰੋ ਗੁਰੂ ਕੀ ਸਿਫਤ, ਤੇ ਮੇਰਾ ਗੁਰੂ ਤੁਹਾਡੇ ਤੇ ਕਿਰਪਾ ਜ਼ਰੂਰ ਕਰੇਗਾ। ਵਿਛੜੇ ਸਨ ਜਿਹੜੇ, ਕਹਿੰਦੇ ਸਨ ਗੁਰੂ ਨਾਨਕ ਤੈਨੂੰ ਕੇਵਲ ਤਾਂ ਜਾਣਦੇ ਨੇ ਜੇ ਭਾਈ ਮਰਦਾਨਾ, ਗੁਰੂ ਅਰਜਨ ਸਾਹਿਬ ਤੈਨੂੰ ਗੁਰੂ ਲੋਕ ਤਾਂ ਜਾਣਦੇ ਨੇ ਜੇ ਅਸੀਂ ਕੀਰਤਨ ਕਰਨੇ ਆ। ਅੱਜ ਉਹ ਆਵਾਜ਼ ਨਿਕਲੀ, ਨਾਉ ਕਰਤਾ ਕਾਦਰ ਕਰੈ, ਕਿਉਂ ਬੋਲ ਹੋਵੇ ਜੋ ਖੀਵਦਾ। ਇਹਦਾ ਅਰਥ ਹੈ, ਗੁਰੂ ਨਾਨਕ ਸਾਹਿਬ ਜਿਹਨੂੰ ਨਾਮਣਾ ਰੱਬ ਦੇਣ ਵਾਲਾ ਹੋਵੇ, ਦੁਨੀਆਂ ਦੇ ਬੰਦੇ ਕੋਲ ਕੋਈ ਅੱਖਰ ਹੀ ਨਹੀਂ ਕਿ ਉਹਨਾਂ ਅੱਖਰਾਂ ਨਾਲ ਤੇਰੀ ਮਹਿਮਾ ਨੂੰ ਕੋਈ ਤੋਲ ਸਕੇ। ਨਾਉ ਕਰਤਾ ਕਾਦਰ ਕਰੈ, ਕਿਉਂ ਬੋਲ ਹੋਵੇ ਜੋ ਖੀਵਦਾ। ਦੇ ਗੁਣਾ ਸਤ ਭੈਣ ਭਰਾਵ ਹੈ, ਪਾ ਰੰਗਤ ਦਾਨ ਪੜੀਵਦਾ। ਤੇ ਫਿਰ ਅੱਗਾਂ ਉਹਨਾਂ ਨੇ ਇੱਕ ਗੱਲ ਕਹੀ, ਦੁਨੀਆਂ ਦੇ ਲੋਕੋ ਮਤ ਸਮਝਿਓ ਗੁਰੂ ਨਾਨਕ ਦਾ ਘਰ ਸਾਡੇ ਕਰਕੇ ਚੱਲ ਚੱਲਦਾ, ਨਹੀਂ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵਦਾ। ਗੁਰੂ ਨਾਨਕ ਨੇ ਇੱਕ ਸੱਚ ਦਾ ਕਿਲਾ ਬਣਾਇਆ, ਸਤਾਣੀ ਦਰ ਤੇ ਇੰਨੀ ਤਾਕਤ ਵਾਲੀ ਉਹਨੇ ਇੱਟ ਰੱਖੀ ਏ ਕਿ ਗੁਰੂ ਨਾਨਕ ਦੇ ਕਿਲੇ ਨੂੰ ਦੁਨੀਆਂ ਦੀ ਕੋਈ ਤਾਕਤ ਹਿਲਾ ਨਹੀਂ ਸਕਦੀ। ਕੋਈ ਸਮਝੇ ਕਿ ਮੇਰੇ ਕਰਕੇ ਗੁਰੂ ਨਾਨਕ, ਨਹੀਂ ਸੱਚ ਕੋਟ ਸਤਾਣੀ ਨੀਮ ਦੇ। ਸੱਤ ਪੌੜੀਆਂ ਉਹਨਾਂ ਕਹੀਆਂ, ਤੇ ਜਦੋਂ ਅੱਠਵੀਂ ਪੌੜੀ ਤੇ ਆਏ ਨਾ, ਤੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਵੱਲ ਝਾਤੀ ਮਾਰੀ, ਅੱਖਾਂ ਭਰ ਕੇ ਕਹਿਣ ਲੱਗੇ, ਗੁਰੂ ਅਰਜਨ ਸਾਹਿਬ ਚੜ੍ਹਦੇ ਤੋਂ ਲੈ ਕੇ ਲੈਂਦੇ ਤਾਂ ਘੁੰਮ ਆਏ ਆ, ਤੇਰੇ ਵਰਗਾ ਪਿਆਰ ਦੇਣ ਵਾਲਾ ਕੋਈ ਨਹੀਂ ਹੋ, ਕਿਰਪਾ ਕਰੀ ਜਿਹੜੇ ਵਿਛੋੜੇ ਵਿੱਚ ਦਿਨ ਨਿਕਲੇ ਨੇ, ਪਰਤ ਕੇ ਇਹੋ ਜਿਹਾ ਸਮਾਂ ਕਿਸੇ ਦੁਸ਼ਮਨ ਉੱਤੇ ਵੀ ਨਾ ਆਵੇ। ਉੱਥੇ ਬਚਨ ਕਹਿ, ਚਾਰੇ ਜਾਗੇ ਚਹੁ ਜੁਗੀ, ਇਹਦਾ ਅਰਥ ਹੈ ਚਾਰ ਪਾਤਸ਼ਾਹੀਆਂ ਆਪਣੇ ਸਮੇਂ ਸਮੇਂ ਆਈਆਂ, ਪੰਚਾਇਣ ਆਪੇ ਹੋਵਾ, ਪੰਚਾਇਣ ਦਾ ਅਰਥ ਹੈ ਵਾਹਿਗੁਰੂ ਆਪ ਹੀ ਉਹਨਾਂ ਵਿੱਚ ਵਿਦਮਾਨ ਹੈ, ਹੁਣ ਪੰਜਵਾਂ ਰੂਪ ਤੂੰ ਹੈ। ਚਾਰੇ ਜਾਗੇ ਚਹੁ ਜੁਗੀ, ਪੰਚਾਇਣ ਆਪੇ ਹੋਵਾ, ਆਪੀ ਨਾ ਆਪ ਸਾਜਿਓਨ, ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਰੋਵਾ। ਤੇ ਕਹਿਣ ਲੱਗੇ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ, ਖਿਵੈ ਦਰ ਤੇ ਚਮਕਦਾ ਪਿਆ। ਹੇ ਗੁਰੂ ਅਰਜਨ ਸਾਹਿਬ, ਤੇਰੇ ਚੰਦੋਵੇ ਦੀ ਚਮਕ ਬੜੀ ਏ। ਕਹਿਣ ਲੱਗੇ, ਉਗਵਣੋ ਤੈ ਆਤਮਣੋ, ਲੈਂਦੇ ਤੋਂ ਚੜ੍ਹਦੇ ਤੱਕ, ਚੜ੍ਹਦੇ ਤੋਂ ਲੈਂਦੇ ਤੱਕ ਚਉ ਚੱਕੀ ਕੀਅਨ ਲੋਵਾ, ਤੇਰੀ ਚਮਕ ਇੰਨੀ ਏ ਹਰ ਥਾਂ ਤੇ ਤੇਰੀ ਮਹਿਮੈ, ਉਗਵਣੋ ਤੈ ਆਤਮਣੋ ਚਉ ਚੱਕੀ ਕੀਅਨ ਲੋਵਾ, ਜਿੰਨੀ ਗੁਰੂ ਨਾ ਸੇਵਿਓ। ਜਿਹੜੇ ਵਿਛੜ ਗਏ ਨੇ ਮੂਲ ਨਾਲੋਂ, ਜਿੰਨੀ ਗੁਰੂ ਨਾ ਸੇਵਿਓ, ਮਨ ਮੁਖਾਂ ਪਿਆ ਮੋਵਾ, ਦੌਣੀ ਚੌਣੀ ਕਰਾ ਮਾਤ। ਅਗਲੀ ਪੰਕਤੀ ਵੱਲ ਧਿਆਨ ਦੇਣਾ, ਗੁਰੂ ਅਰਜਨ ਸਾਹਿਬ ਤੇਰੀਆਂ ਕਰਾ ਮਾਤਾਂ ਬੜੀਆਂ ਨੇ, ਜਿਹੜੇ ਕਹਿੰਦੇ ਸਨ ਇਹਨਾਂ ਪੈਸਿਆਂ ਨਾਲ ਗੁਜ਼ਾਰਾ ਨਹੀਂ, ਅੱਜ ਉਹ ਕਹਿੰਦੇ ਨੇ ਨਹੀਂ ਤੇਰੇ ਤੇ ਭਰੋਸਾ ਕਰੀਏ, ਤੂੰ ਦਿਨ ਦੁਗਣੀ ਤੇ ਰਾਤ ਚੌਗਣੀ ਉਨਤੀ ਕਰਦੇ ਨੇ। ਕਹਿ ਲੱਗੇ ਦੂਣੀ ਚੌਣੀ ਕਰਾ ਮਾਤ, ਸੱਚੇ ਕਾ ਸੱਚਾ ਢੋਵਾ। ਢੋਵਾ ਦਾ ਅਰਥ ਹੁੰਦਾ ਸੁਗਾਤ, ਢੋਵਾ ਦਾ ਅਰਥ ਹੁੰਦਾ ਤੋਹਫਾ, ਢੋਵਾ ਦਾ ਅਰਥ ਹੈ ਗਿਫਟ। ਹੇ ਮੇਰੇ ਅਕਾਲ ਪੁਰਖ, ਸਾਨੂੰ ਭਾਵੇਂ ਭੁੱਖਿਆਂ ਰੱਖ ਲਈ, ਪਰ ਗੁਰੂ ਅਰਜਨ ਸਾਹਿਬ ਵਰਗਾ ਤੂੰ ਗੁਰੂ ਦੇ ਦਿੱਤਾ ਹੈ ਨਾ, ਇਦੂ ਵੱਡੀ ਸਾਡੇ ਵਾਸਤੇ ਦੁਨੀਆਂ ਤੇ ਕੋਈ ਸੁਗਾਤ ਹੀ ਕੋਈ ਨਹੀਂ। ਸੱਚੇ ਕਾ ਸੱਚਿਆ ਢੋਵਾ, ਚਾਰੇ ਜਾਗੇ ਚਹੁ ਜੁਗੀ, ਪੰਚਾਇਣ ਆਪੇ ਹੋਵਾ। ਸਾਧ ਸੰਗਤ ਵਿਛੋੜੇ ਵਿੱਚ ਦੋਖੇ, ਮਿਲਾਪ ਵਿੱਚ ਸੋਖੇ। ਵਿਛੜ ਜਾਈਏ ਅੰਦਰ ਕਾਲਾ ਹੁੰਦਾ, ਵਿਛੜ ਜਾਈਏ ਰੋਗ ਲੱਗਦੇ ਨੇ, ਵਿਛੜ ਜਾਈਏ ਲੋਕ ਨਹੀਂ ਪਿਆਰ ਕਰਦੇ, ਤੇ ਜਦੋਂ ਮਿਲ ਪਈਏ ਨਾ, ਗੁਰੂ ਕੇਵਲ ਰੋਗ ਨਹੀਂ ਦੂਰ ਕਰਦਾ, ਮੇਰਾ ਸਤਿਗੁਰੂ ਆਪਣੀ ਬਾਣੀ ਦੇ ਨਾਲ ਸੱਤੇ ਬਲਵੰਡ ਨੂੰ ਸਦਾ ਲਈ ਰੱਖ ਲੈਂਦਾ। ਮਿਲਿਆ ਹੋਇਆ ਵਰਗਾ ਸੁੱਖ ਕੋਈ ਨਹੀਂ। ਆਓ ਗੁਰੂ ਕਿਰਪਾ ਕਰੇ, ਆਪਾਂ ਵੀ ਇਸ ਗੁਰੂ ਕੇ ਚਰਨਾਂ ਨਾਲ ਮਿਲੀਏ, ਆਪਣੇ ਅਸਲੇ ਨਾਲ, ਆਪਣੇ ਮੂਲ ਨਾਲ, ਆਪਣੇ ਧੁਰੇ ਨਾਲ। ਤੇ ਜਿਹੜੇ ਮੂਲ ਨਾਲ ਜੁੜ ਜਾਂਦੇ ਨੇ, ਬਾਬਾ ਨਾਨਕ ਜੀ ਦੇ ਬਚਨਾਂ ਮੁਤਾਬਕ ਕਿ ਚੱਕੀ ਸਾਰੇ ਦਾਣੇ ਪੀ ਸਕਦੀ ਏ, ਪਰ ਜਿਹੜੇ ਧੁਰੇ ਨਾਲ ਜੁੜ ਜਾਣ ਉਹਨਾਂ ਦਾ ਚੱਕੀ ਕੁਝ ਨਹੀਂ ਵਿਗਾੜ ਸਕਦੀ। ਆ ਸੰਸਾਰ ਵਿੱਚ ਵਿਕਾਰਾਂ ਦੀ ਚੱਕੀ ਏ, ਜਿਹੜੇ ਗੁਰੂ ਕੇ ਚਰਨਾਂ ਨਾਲ ਜੁੜ ਗਏ ਉਹ ਕਦੀ ਦੁਫਾੜ ਨਹੀਂ ਹੁੰਦੇ, ਉਹ ਕਦੀ ਵਿਛੜਦੇ ਨਹੀਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਆ ਰਹੀ ਏ, ਅਗਲੇ ਐਤਵਾਰ ਨੂੰ ਆਪਾਂ ਕੋਸ਼ਿਸ਼ ਕਰਾਂਗੇ, ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਜੀਵਨ ਦੀ ਵਿਚਾਰ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਪਿਆਰਿਓ, ਬੇਨਤ ਭੁੱਲਾਂ ਹੋਈਆਂ ਨੇ, ਬਖਸ਼ ਦਿਆ ਜੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।